ਅਸੀਂ ਸਮਝ ਰਹੇ ਹਾਂ ਕਿ ਸਰਪ ਜ਼ੋਨ ਕੀ ਹੁੰਦਾ। ਜਿਉਂ ਜਿਉਂ ਅਸੀਂ ਇਹਨੂੰ ਆਪਣੇ ਨਾਲ ਰਿਲੇਟ ਕਰਦੇ ਜਾਵਾਂਗੇ ਤਾਂ ਪਤਾ ਲੱਗੇਗਾ ਕਿ ਅਸੀਂ ਐਟ ਪ੍ਰੈਜ਼ੈਂਟ ਹੀ ਸਰੀਰਕ ਤੌਰ 'ਤੇ ਇਨਸਾਨ ਹਾਂ, ਪਰ ਸੱਪ ਵਾਲੀ ਜੂਨ 'ਚ ਪੈ ਕੇ ਸੱਪ ਵਾਲੇ ਕੰਮ ਕਰ ਰਹੇ ਹਾਂ। ਸੱਪ ਕੀ ਕਰਦਾ? ਦੂਜੇ ਪੰਛੀਆਂ ਦੇ ਘੋਸਲਿਆਂ ਤੋਂ ਅੰਡੇ ਖਾ ਜਾਂਦਾ। ਮੈਂ ਡਿਸਕਵਰੀ ਚੈਨਲ 'ਤੇ ਸੀਨ ਦੇਖ ਦੇਖ ਕੇ ਹੈਰਾਨ ਹੁੰਦਾ ਸੀ ਕਿ ਅਸੀਂ ਵੀ ਇੰਝ ਹੀ ਕਰਦੇ ਹਾਂ ਨਾ। ਜਦੋਂ ਅਸੀਂ ਲੋਕਾਂ ਦਾ ਖੂਨ ਚੂਸ ਲੈਂਦੇ ਹਾਂ, ਜਦੋਂ ਅਸੀਂ ਕਿਸੇ ਦੇ ਕੋਲੋਂ ਠੱਗੀ 'ਚੋਂ ਪੈਸੇ ਮਾਰ ਲੈਂਦੇ ਹਾਂ, ਉਹਦੇ ਬੱਚੇ ਭੁੱਖੇ ਮਰ ਜਾਂਦੇ ਨੇ। ਤਾਂ ਇਹ ਅੰਡੇ ਚੁਰਾਉਣਾ ਨਹੀਂ ਹੈ, ਅੰਡੇ ਖਾਣਾ ਨਹੀਂ ਹੈ। ਸੱਪ ਵਾਂਗੂ ਸੱਪ ਇੰਝ ਹੀ ਕਰਦਾ। ਮੈਂ ਪਿੱਛੇ ਸੁਣ ਰਿਹਾ ਸੀ ਕਿ ਜਦੋਂ ਮੈਂ ਜਿਹੜਾ ਐਗ ਫਾਰਮ ਹੁੰਦਾ ਜਿੱਥੇ ਅੰਡੇ ਔਰ ਮੁਰਗੀਆਂ ਪਾਲਦੇ ਨੇ, ਮੁਰਗੀਆਂ ਪਾਲ ਕੇ ਮੈਕਸੀਮਮ ਅੰਡੇ ਜਿੱਥੋਂ ਮਾਰਕੀਟ 'ਚ ਵੇਚਣ ਦਾ ਧੰਦਾ ਚੱਲਦਾ, ਉੱਥੇ ਉਹ ਦੱਸਦੇ ਸੀ ਕਿ ਜ਼ਮੀਨ 'ਚੋਂ ਸੱਪ ਨਿਕਲ ਕੇ ਆ ਜਾਂਦਾ ਖੁੱਡ 'ਚੋਂ ਕਿਸੇ ਤਰੀਕੇ ਨਾਲ, ਅਤੇ ਅੰਦਰ ਤੱਕ ਪਿੰਜਰੇ ਦੇ ਆ ਕੇ ਜਿਹੜੇ ਨਵੇਂ ਨਵੇਂ ਛੋਟੇ ਛੋਟੇ ਚੂਚੇ ਹੁੰਦੇ ਨੇ ਉਹਨਾਂ ਨੂੰ ਖਾ ਜਾਂਦਾ। ਤਾਂ ਅਸੀਂ ਵੀ ਤਾਂ ਆਪਣੇ ਜੀਵਨ 'ਚ ਇੰਝ ਹੀ ਕਰਦੇ ਹਾਂ। ਜਦੋਂ ਅਸੀਂ ਦੂਸਰਿਆਂ ਦੇ ਬੱਚੇ ਦਾ ਧਿਆਨ ਨਹੀਂ ਕਰਦੇ, ਆਪਣੇ ਬੱਚੇ ਨੂੰ ਕੇਕ ਪੇਸਟਰੀਆਂ ਅਤੇ ਖਾਧੇ 'ਤੇ ਖਵਾਉਂਦੇ ਹਾਂ, ਉਹਨੂੰ ਬਦਾਮ ਛੁਆਰੇ ਵੀ ਖਵਾਈ ਜਾਂਦੇ ਹਾਂ, ਦੂਜੇ ਦੇ ਬੱਚੇ ਵਾਸਤੇ ਨਹੀਂ ਬਲਕਿ ਸਾਡੇ ਵਾਸਤੇ ਲੱਖਾਂ ਕਰੋੜਾਂ ਵੀ ਘੱਟ ਨੇ, ਅਤੇ ਦੂਜੇ ਦੇ ਬੱਚੇ ਵਾਸਤੇ ਅਸੀਂ ਇੱਕ ਰੁਪਿਆ ਵੀ ਕੱਢਣ ਨੂੰ ਤਿਆਰ ਨਹੀਂ। ਗਰੀਬਾਂ ਦੇ ਬੱਚੇ ਵਾਸਤੇ ਅਸੀਂ ਜ਼ਰਾ ਵੀ ਮਿਹਨਤ ਕਰਨ ਨੂੰ ਤਿਆਰ ਨਹੀਂ। ਤਾਂ ਇਹ ਸੱਪ ਨਿਆਈ ਤਾਂ ਹੋ ਗਿਆ। ਅਸੀਂ ਪਹਿਲੇ ਅੰਤਰੇ 'ਚੋਂ ਸਮਝਿਆ ਕਿ ਜੇ ਰੱਬ ਨੂੰ ਤੂੰ ਵਿਸਾਰ ਦਿੰਦਾ, ਇਸ ਲਈ ਹਰੀ ਬਾਈ ਗੋਬਿੰਦ ਨਾਮ ਮਤ ਵਿਸਰਿਆ, ਔਰ ਅਗਰ ਵਿਸਰ ਗਿਆ ਤਾਂ ਤੂੰ ਅੰਤਕਾਲ ਤੇਰਾ ਹੋ ਗਿਆ, ਔਰ ਅੰਤਕਾਲ ਤੂੰ ਮਾਇਆ ਮੈਂ ਖਚਤ ਰਹਾ, ਤੋ ਸਮਝ ਕੇ ਸਾਂਪ ਬਣ ਗਿਆ। ਸਰਪ ਜੋਨ ਵੱਲ ਵੱਲ ਆਉਤਰ ਹੈ, ਤੇਰਾ ਅਵਤਾਰ ਕਿਆ ਹੋ ਗਿਆ? ਸਾਂਪ ਵੱਲ ਹੋ ਗਿਆ। ਤੇਰਾ ਪੁਨਰਜਨਮ ਕਿਆ ਹੋ ਗਿਆ? ਸਾਂਪ ਬਣ ਗਿਆ। ਇਸ ਸ਼ਬਦ ਦੀ ਦੂਸਰੀ ਲਾਈਨ ਆਉਂਦੀ ਹੈ, ਅੰਤਕਾਲ ਜੋ ਇਸਤਰੀ ਸਿਮਰੈ। ਇਸਤਰੀ ਡਜ਼ ਨੋਟ ਮੀਨ ਫੀਮੇਲ। ਗੁਰਬਾਣੀ ਵਿੱਚ ਦਰਅਸਲ ਤਾਂ ਇਸਤਰੀ ਕੋਂਟੈਕਸਟ ਜ਼ਿਆਦਾਤਰ ਇਸ ਤਰ੍ਹਾਂ ਵੀ ਆਇਆ ਸਮਝਾਉਣ ਦਾ ਯਤਨ ਕੀਤਾ, ਜਿਸ ਤਰ੍ਹਾਂ ਅਨਦ ਕੋਰੋ ਮਿਲ ਸੁੰਦਰ ਨਾਰੀ। ਇਹ ਸੁੰਦਰ ਨਾਰੀ ਦਾ ਮਤਲਬ ਕੀ ਹੈ? ਆਪਣੇ ਸਰੀਰ ਦੇ ਅੰਦਰ ਜਿਹੜੀ ਸਾਡੀ ਆਤਮਾ ਹੈ ਉਹਦੇ ਨਾਲ ਜਾਗ ਪੈ ਅਤੇ ਆਪਣੇ ਸਰੀਰ ਨਾਲ ਆਨੰਦਮਈ ਜੀਵਨ ਬਿਤਾ। ਇਹਦਾ ਮਤਲਬ ਇਹ ਹੋ ਗਿਆ, ਇਹ ਇਸਤਰੀ ਦਾ ਮਤਲਬ ਕੇਵਲ ਇੱਕ ਫੀਮੇਲ ਨਹੀਂ ਹੈ, ਕਿਉਂਕਿ ਜੇ ਇਹ ਸ਼ਬਦ ਸਿਰਫ ਇਸਤਰੀ ਮੀਨਿੰਗ ਇਹਦੇ ਹੁੰਦੇ, ਅੰਤਕਾਲ ਜੋ ਇਸਤਰੀ ਸਿਮਰੇ ਦਾ ਮਤਲਬ ਫੀਮੇਲ ਹੁੰਦਾ, ਤਾਂ ਇਹਦਾ ਮਤਲਬ ਇਹ ਸ਼ਬਦ ਕੋਈ ਸਿਰਫ ਆਦਮੀਆਂ ਵਾਸਤੇ ਹੈ? ਨਹੀਂ, ਸਾਨੂੰ ਨਹੀਂ ਮੀਨਸ ਫਾਈਨਲ ਵਰਜ਼ਨ ਦੇਣ ਦਾ ਹੱਕ ਨਹੀਂ ਹੈ, ਪਰ ਅਸੀਂ ਇਹ ਕਹਿ ਰਹੇ ਹਾਂ ਕਿ ਇਸ ਵਿਚਾਰ ਨਾਲ ਗਹਿਰਾਈ ਨਾਲ ਅੰਦਰ ਜਾ ਕੇ ਦੇਖੀਏ। ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬੇਸਵਾ ਜੋਨ ਵੱਲ ਵੱਲ ਅਵਤਰੈ। ਕਿ ਜਿਹੜੀਆਂ ਸਮਾਜ ਵਿੱਚ ਇਸਤਰੀਆਂ ਸਤਾ ਕੇ ਅਬਲਾ ਵਿਚਾਰੀ ਨੂੰ, ਜਿਹੜੀ ਕਮਜ਼ੋਰ ਹੈ, ਲਤਾੜੀ ਹੋਈ ਹੈ, ਸਮਾਜ ਦੀ ਦੁਖਾਈ ਹੋਈ ਹੈ, ਮਰਦਾਂ ਦੇ ਆਪਣੇ ਸਵਾਦ ਪਿੱਛੇ ਮੈਨਹੁੱਡ ਦੀ ਦਬਾਈ ਹੋਈ, ਉਸਨੂੰ ਆਪਣੇ ਵਾਸਨਾ ਦੇ ਚਸਕੇ ਦੇ ਨਾਲ ਬਾਜ਼ਾਰ ਵਿੱਚ ਜੇ ਬਿਠਾ ਦਿੱਤਾ ਜਾਏ ਤਾਂ ਇਹਦੇ 'ਚ ਉਸਦਾ ਤਾਂ ਕੋਈ ਦੋਸ਼ ਨਹੀਂ। ਉਸਨੂੰ ਦੁਨੀਆ ਨੇ ਵੇਸਵਾ ਕਹਿਣਾ ਸ਼ੁਰੂ ਕਰ ਦਿੱਤਾ। ਮੈਨੂੰ ਤਾਂ ਤਰਸ ਆਉਂਦਾ, ਉਸਕੋ ਲੋਕ ਪ੍ਰੋਸਟੀਟਿਊਟ ਬੋਲਤੇ ਹੈ, ਉਸਕੋ ਲੋਕ ਕੰਜਰੀ ਬੋਲਤੇ ਹੈ, ਉਸਕੋ ਲੋਕ ਵੈਸ਼ਿਆ ਬੋਲਤੇ ਹੈ। ਵੋ ਵੈਸ਼ਿਆ ਨਹੀਂ ਹੈ। ਮੇਰਾ ਦਿਲ ਕਰ ਰਿਹਾ ਕਿ ਮੈਂ ਇੱਕ ਆਰਟੀਕਲ ਕੰਪਲੀਟ ਕਰਾਂ ਜਲਦੀ ਤੋਂ ਜਲਦੀ, ਕਿਉਂਕਿ ਪਿਛਲੇ 5-6 ਮਹੀਨਿਆਂ ਤੋਂ ਮੈਂ ਉਹ ਆਰਟੀਕਲ ਲਿਖ ਰਿਹਾ ਕਿ ਅਸਲ ਮੈਂ ਵੋ ਵੈਸ਼ਿਆ ਨਹੀਂ ਹੋਤੀ, ਵੋ ਤੋ ਸਮਾਜ ਕੇ ਗੁੰਡੋਂ ਕੀ ਸਤਾਈ ਹੋਈ ਗਿਰੋਹ ਮੈਂ ਫਸੀ ਹੋਈ ਇੱਕ ਇਸਤਰੀ ਹੈ ਵਿਚਾਰੀ, ਉਹ ਵੈਸ਼ਿਆ ਨਹੀਂ ਹੈ। ਮੈਂ ਆਰਟੀਕਲ ਲਿਖ ਰਿਹਾ, ਉਹ ਕਿਤਾਬ ਦੁਨੀਆ ਦੇ ਹੱਥ ਤੱਕ ਪਹੁੰਚਾਉਣਾ ਚਾਹੁੰਦਾ ਕਿ ਦਰਅਸਲ ਵੈਸ਼ਿਆ ਕੌਣ ਹੁੰਦੀ ਹੈ। ਅਸੀਂ ਉਸ ਜਿਹੜੀ ਦੁਨਿਆਵੀ ਤੌਰ 'ਤੇ ਬੇਸਵਾ ਵੈਸ਼ਿਆ ਦੁਨੀਆ ਕਹਿ ਰਹੀ ਹੈ ਜਿਸਨੂੰ, ਉਹਦੇ ਬਾਰੇ ਨੋਸ਼ਨ ਕੀ ਹੈ, ਉਹਦੇ ਬਾਰੇ ਲੋਕਾਂ ਦੇ ਮਨ 'ਚ ਮਾੜਾ ਅਸਰ ਕੀ ਹੈ, ਲੋਕ ਉਹਨੂੰ ਕਿਹੜੀ ਮਾੜੀ ਬੁੱਧੀ ਸੋਚ ਵਾਲੇ ਸਮਾਜ 'ਚ ਉਸਨੂੰ ਥਾਂ ਦਿੰਦੇ ਨੇ, ਕਿਸ ਤਰੀਕੇ ਨਾਲ, ਕਿਤਨੀ ਨੀਵੀਂ ਥਾਂ ਉਹਨੂੰ ਦਿੰਦੇ ਨੇ। ਕਹਿੰਦੇ ਨੇ ਆਪਣਾ ਸਰੀਰ ਵੇਚਦੀ ਹੈ, ਉਹ ਵੇਚਦੀ ਹੈ ਕਿ ਆਦਮੀ ਆਪਣਾ मौज मेला अपनी अयाशी करन वास्ते उहदा शरीर खरीददा, उह ते नहीं वेचदी, उह ते विचारी मजबूर है। काश उहदे वास्ते कोई काम लगा दिता जाए, कोई फैक्टरी लगा दिती जाए, कोई उहदी नौकरी लभ दिती जाए। उसनूं इह धंधा करके क्यों इस तरह करना पै रहा? वह मजबूर है विचारी, वह वैश्या नहीं हो सकती। पर जे कह जाए अंतकाल जो इसरी सिमरे ऐसी चिंता मैं जे मरे बेसवा जोन वाल वाल उतर है, इहदा मतलब जे पिछले जन्म का हुंदा ते जिहड़ियां इस वेले वैश्या बन गईयां विचारियां उहनां ते तां तरस आएगा नहीं। फिर तो असीं इह कहांगे इन्हां ने पिछले जन्म ही चाहे आदमी होणगे, इन्हां ने इसरी याद कीती होएगी, इन्हां ध्यान इसरी पै गया होना, इस करके वैश्या बन गए ने इस जन्म विच। फिर जिहड़ी सानू धरती ते थां थां हर कंट्री दे अंदर वैश्याखाने नज़र आ रहे हैं, उत्थे जिहड़ी सताई हुई इसत्री विचारी नूं उहनूं खौती वैश्या कहना चाहिए। सो कार्ड वैश्या, वो वैश्या नहीं है, वो एक इसत्री सताई हुई है, उहदे उत्ते सानू तरस आएगा ही नहीं। असीं कहोंगे पिछले जन्म में इसत्री को याद किया होगा, उहनूं गुंडियां दे चंगुल तो कौन छुड़ाएगा, उन्हों समाज की इस बर्बादी तो कौन बचाएगा, वो बच्चे कौन सत्कार नाल बच्चा प्रवान करेगा, वो बच्चे नहीं ना एक्सैप्ट किया जाता, वो बच्चे समाज में पूरी थान नहीं ना दी जाती, क्योंकि उन्होंने हराम का बच्चा कह देंगे ने, बिना प्यो का बच्चा कह देंगे ने, बचलन माँ का बच्चा कह देंगे ने। पर कोई दोष नहीं है, यदा मतलब ये पिछले जन्म की सताई हुई, पिछले जन्म इसत्री का चस्का मन अंदर पाण कारण हुण वैश्या नहीं बनी है। हुण असीं इसे प्रेजेंट टेंस शब्द के अर्थ समझिए। अंतकाल जो इसत्री सिमरै मीनस जिहड़ा सिर्फ हर वेले अपनी बॉडी नाल जुड़िया रहिंदा है, अपने सुख आराम, अपनी ऐशो इशरत, अपनी ही बॉडी दे सुख आराम दी लग्जरी च, अपना बस खाना पीना हसना सोना विसर गया मरना, इसत्री। और उहदे नाल की हुंदा है, उह विचारी नूं कहिंदे आ ना कि उह अपना शरीर बर्बाद करदी है, दूजिआं दा घर उजाड़दी है, पान शराब बीड़ी पेश करदी है, उहदे बारे ही कहावत है ना। फिर कहिंदे ने कि उहनूं एड्स हो जाए तो दूजिआं नूं HIV ट्रांसफर कर दिंदी है, फिर कहिंदे ने उह निखसमें बच्चे पैदा करदी है, फिर कहिंदे ने कि उस वैश्या दा दीन मज़हब कोई नहीं हुंदा। हुण गुरु साहब नूं पुछिए वैश्या कौन होंदी है, वेशवा किसको बोलते हैं। एवं जिहड़ा असीं थां थां कदे एक संत कदे पीर कदे फकीर कदे कोई साधु कदे कोई बाबा कदे कोई गुरु कदे कोई गुरु कदे कोई तीर्थ स्थान कदे कोई जादू कदे कोई टूणा कदी कोई धागे कदे कोई तवीत कदे कोई मंत्र कदे कोई बोतलां च भर भर के वक्रे वक्री थां दा अमृत, यह सब कुछ है जिहड़ा असीं अनेक किस्मां दे साधु संत और गुरु पीर फकीर बना बना के जगह 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 अपना दीन ईमान बदलते रहते हैं ना, दैट इज़ कॉल्ड वैश्या। उस वैश्या का मजहब नहीं होता, नहीं हमारा कोई दीन मजहब नहीं है, जिहड़ा असीं थां थां विकते रहते हैं। हुण गुरु साहब नूं पुछिए, गुरु साहब कहिंदे ने जिन गुर गोपिया अपना ते नर बुरियारी, जिन्होंने सच को इग्नोर किया ना। मैं एक जगह इंग्लिश पढ़ रहा सी, उत्थे वह कहिंदा द बिगेस्ट सिन ऑन दिस अर्थ इज इग्नोरेंस। जदों सच नूं इग्नोर करदा ना कोई बंदा, यह सब तो वड्डा पाप है। जिन गुर गोपिया अपना, जिन्होंने सच नूं छोड़ दिता, सच नूं इग्नोर कर दिता, ते नर बुरियारी वो बेकार है। हर जियो तिनका दर्शन ना करो पापिस्ट हत्यारी, वो घर घर फिरे कुशुद्ध मन ज्यो धरकट नारी। धरकट नारी किनू कहिंदे ने? वैश्या नू। जदों असी अपने जीवन में इस तरह थां थां एक 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 द्वारे द्वारे स्वां ज्यों डोलत नै शुद्ध राम भजन की, जिवें कुत्ता गली 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 घर 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 विच जिथे कोई कुछ रोटी देवे उत्थे खाण लग पैंदा, हर जगह मूँह मारन लग पैंदा, इस तरह जदों असी थां थां विक जांदे ना असी वैश्या। ऐ वे बेसवा जू, जे असी सिर्फ अपने शरीर की भुख पिछे पै गए, इनू ही पालण दे पिछे पै गए, इहदे ही सुख आराम खरीदन पिछे पै गए। गुरु साहब जी कहिंदे ने हर के नाम बिना सुंदर है नकटी, जो बेसुआ के घर भूत जमत है, तिस नाओ परयो है त्रकटी। ਜਿਵੇਂ ਆਮ ਦੁਨੀਆ ਕਹਿੰਦੀ ਹੈ ਕਿ ਉਸ ਵੈਸ਼ਿਆ ਕੇ ਘਰ ਬੇਟਾ ਜੰਮ ਗਿਆ, ਉਸ ਕੇ ਬਾਪ ਕਾ ਨਾਮ ਕਿਆ ਦੋਗੇ, ਤਾਂ ਇਸ ਤਰ੍ਹਾਂ ਅਸੀਂ ਵੀ ਤਾਂ ਨਿਖਸਮੇ ਹਾਂ। ਜਿਵੇਂ ਗੁਰੂ ਸਾਹਿਬ ਕਹਿੰਦੇ ਨੇ, ਖਸਮ ਛੋੜ ਦੂਜੇ ਲੱਗੇ, ਡੁੱਬੇ ਸੇਵਣ ਜਾ ਰਿਹਾ। ਉਹ ਤਾਂ ਡੁੱਬ ਗਏ ਜਿਹੜੇ ਸੱਚ ਨੂੰ ਛੋੜ ਦਿੱਤਾ, ਜਿਨ੍ਹਾਂ ਨੇ ਉਹ ਡੁੱਬ ਗਏ। ਉਹ ਮਨਮੁੱਖ ਨੇ, ਉਹ ਵੈਸ਼ਿਆ ਨੇ। ਜਦੋਂ ਅਸੀਂ ਇੱਕ ਅਕਾਲ ਪੁਰਖ ਨੂੰ ਛੋੜ ਕੇ, ਇੱਕ ਰੱਬ ਨੂੰ ਖੁਦਾ ਵਾਹਿਗੁਰੂ ਅੱਲਾ ਰਾਮ ਨੂੰ ਛੋੜ ਕੇ ਕਿਸੇ ਵੀ ਚੀਜ਼ ਦੇ ਨਾਲ ਜੁੜ ਜਾਂਦੇ ਹਾਂ, ਆਪਣੇ ਸੁੱਖ ਆਰਾਮ ਆਪਣੇ ਸਰੀਰ ਦੀ ਇਸਤਰੀ ਪਿੱਛੇ, ਸਰੀਰ ਰੂਪੀ ਆਤਮਕ ਇਸਤਰੀ ਪਿੱਛੇ, ਤਾਂ ਅਸੀਂ ਵੈਸ਼ਿਆ ਬਣ ਜਾਂਦੇ ਹਾਂ। ਅਸੀਂ ਲੋਕਾਂ ਨੂੰ ਬਿਮਾਰੀ ਖਿਲਾਰਦੇ ਹਾਂ, ਉਹਦੇ ਬਾਰੇ ਕਹਿੰਦੇ ਨੇ ਏਡਜ਼ ਖਿਲਾਰਦੀ ਹੈ, ਅਸੀਂ ਦੁਨੀਆ ਨੂੰ ਬਿਮਾਰੀ ਖਿਲਾਰਦੇ ਹਾਂ। ਹੁਣ ਦੇਖਿਆ ਜਾਏ, ਮੈਂ ਰੀਸੈਂਟਲੀ ਸੁਣਿਆ ਕਿ ਗੁਜਰਾਤ ਵਿੱਚ ਉਹਨਾਂ ਨੇ ਇੱਕ ਵੈਸ਼ਿਆ ਨੂੰ ਪਕੜ ਲਿਆ ਔਰ 40 ਬੰਦਿਆਂ ਨੇ ਉਸਦੀ ਇੱਜ਼ਤ 'ਤੇ ਹੱਥ ਪਾਇਆ। ਉਹ ਨਿਊਜ਼ ਦਿੰਦੀ ਪਈ ਹੈ ਕਿ ਮੈਨੂੰ ਏਡ ਹੈ, ਇਹਦਾ ਮਤਲਬ 40 ਬੰਦਿਆਂ ਨੂੰ ਏਡ ਹੋ ਗਈ। ਹੁਣ ਉਹ 40 ਬੰਦੇ ਅੱਗੇ ਜਾ ਕੇ ਆਪਣੀ ਪਤਨੀ ਨੂੰ ਏਡ ਦੇਣਗੇ, 80 ਬੰਦਿਆਂ ਦਾ ਨੁਕਸਾਨ ਹੋ ਗਿਆ ਅਤੇ ਅੱਗੋਂ ਉਹਨਾਂ ਦੇ ਬੱਚਿਆਂ ਦਾ, ਤਾਂ ਕਿਸਨੇ ਏਡ ਖਿਲਾਰੀ? ਇਹ ਮਾੜੀ ਬੁੱਧੀ ਵਾਲਾ ਨੇ, ਉਸਨੇ ਨਹੀਂ, ਇਹ ਵੈਸ਼ਿਆ ਹੈ ਜਿਨ੍ਹਾਂ ਨੇ ਉਸਕੀ ਇੱਜ਼ਤ 'ਤੇ ਹੱਥ ਡਾਲਾ। ਇਸ ਤਰ੍ਹਾਂ ਹੀ ਸਾਰੀ ਦੁਨੀਆ 'ਚ ਹੋ ਰਿਹਾ, ਹਰ ਜਗ੍ਹਾ ਹਰ ਮਜ਼ਹਬ ਵਾਲੇ ਹਰ ਗਰੁੱਪ ਵਾਲੇ ਇਸ ਤਰ੍ਹਾਂ ਕਿਸੇ ਨਾ ਕਿਸੇ ਜਗ੍ਹਾ ਵੈਸ਼ਿਆ ਬਣੇ ਹੋਏ ਹੈ। ਅਸੀਂ ਲੋਕ ਜਦੋਂ ਪਾਨ ਖਾਂਦੇ ਹਾਂ, ਬੀੜੀ ਪੀਂਦੇ ਹਾਂ, ਸ਼ਰਾਬ ਪੀਂਦੇ ਹਾਂ, ਸਾਡੇ ਘਰ ਕੋਈ ਆਉਂਦਾ ਉਸਨੂੰ ਔਫਰ ਕਰਦੇ ਹਾਂ, ਸਾਡਾ ਕੋਈ ਦੋਸਤ ਮਿੱਤਰ ਨਾ ਪੀਓ ਉਹਨੂੰ ਕਹਿੰਦੇ ਹੋਏ ਬੈਕਵਰਡ ਹੋ ਗਿਆ, ਪਾਗਲ ਹੈ, ਪੀਤਾ ਨਹੀਂ ਹੈ, ਤਾਂ ਵੈਸ਼ਿਆ ਦਾ ਇਹੀ ਕੰਮ ਦਿਖਾਉਂਦੇ ਨੇ ਨਾ। ਉਸਕੇ ਵਹਾਂ ਪਰ ਜੋ ਵੀ ਗ੍ਰਾਹਕ ਆਤਾ ਹੈ ਵੋ ਉਸਕੋ ਪਾਨ ਬੀੜੀ ਸ਼ਰਾਬ ਪੇਸ਼ ਕਰਤੀ ਹੈ ਨਾ। ਅਸੀਂ ਜਦੋਂ ਇਹ ਆਪ ਖਾਂਦੇ ਪੀਂਦੇ ਹਾਂ ਐਸੀਆਂ ਚੀਜ਼ਾਂ, ਔਰ ਜਦੋਂ ਕਿਸੇ ਨੂੰ ਔਫਰ ਕਰਦੇ ਹਾਂ, ਬੇਸਵਾ ਜੋਨ ਵੱਲੋਂ ਤਰ੍ਹਾਂ ਤਾਂ ਹੋ ਗਿਆ, ਹਮ ਵੈਸ਼ਿਆ ਬਣ ਗਏ ਨਾ। ਵੈਸ਼ਿਆ ਦੇ ਬਾਰੇ ਕਿਹਾ ਜਾਂਦਾ ਦੂਜਿਆਂ ਦਾ ਘਰ ਉਜਾੜਦੀ ਹੈ, ਅਸੀਂ ਲੋਕਾਂ ਦੇ ਘਰ ਉਜਾੜਦੇ ਹਾਂ। ਵੈਸ਼ਿਆ ਬਾਰੇ ਕਿਹਾ ਕਿ ਆਪਣਾ ਸਰੀਰ ਬਰਬਾਦ ਕਰਦੀ ਹੈ, ਅਸੀਂ ਆਪਣਾ ਸਰੀਰ ਬਰਬਾਦ ਕਰੀ ਜਾ ਰਹੇ ਹਾਂ। ਇਸ ਦੇਹੀ ਮੈਂ ਪੰਜ ਚੋਰ ਵਸੇ, ਕਾਮ ਕ੍ਰੋਧ ਮੋਹ ਹੰਕਾਰਾ, ਅੰਮ੍ਰਿਤ ਲੂਟ ਹੈ ਮਨਮੁੱਖ ਨਹੀਂ ਬੂਝੈ, ਸੱਚ ਨੂੰ ਸਮਝਦਾ ਨਹੀਂ ਹੈ, ਕੋਈ ਨਾ ਸੁਣੇ ਪੁਕਾਰਾ, ਔਰ ਅਸੀਂ ਆਪਣਾ ਸਰੀਰ ਬਰਬਾਦ ਕਰੀ ਜਾ ਰਹੇ ਹਾਂ। ਉਹ ਨਿਖਸਮੇ ਬੱਚੇ ਪੈਦਾ ਕਰਦੀ ਹੈ, ਅਸੀਂ ਵੀ ਤਾਂ ਜਿਹੜੇ ਆਪਣੇ ਬੱਚੇ ਨੇ, ਅਸੀਂ ਉਹਨਾਂ ਨੂੰ ਕਿਹੜਾ ਜੀਵਨ ਸਿਖਾ ਰਹੇ ਹਾਂ? ਸਾਡੇ ਬੱਚੇ ਜਦੋਂ ਮਾਰਕੀਟ 'ਚ ਜਾਂਦੇ ਨੇ, ਲੋਕਾਂ ਨਾਲ ਕ੍ਰੋਧ ਕਰਦੇ ਨੇ, ਲੋਕਾਂ ਨਾਲ ਧੋਖਾ ਧੜੀ ਕਰਦੇ ਨੇ, ਤਾਂ ਉਸ ਵੇਲੇ ਸ਼ਰਮ ਆਉਂਦੀ ਹੈ ਨਾ, ਇਹ ਕਿਸਕਾ ਬੇਟਾ ਹੈ, ਇਤਨਾ ਗੰਦ ਘੋਲ ਰਿਹਾ ਹੈ ਸਮਾਜ ਮੇਂ, ਇਤਨੀ ਬਦਮਾਸ਼ੀ ਕਰ ਰਿਹਾ ਹੈ, ਮਾਂ ਬਾਪ ਕਾ ਨਾਮ ਬਦਨਾਮ ਕਰ ਰਿਹਾ ਹੈ, ਤਾਂ ਵੈਸ਼ਿਆ ਵਾਲਾ ਕੰਮ ਤਾਂ ਹੋਇਆ, ਨਿਖਸਮੇ ਬੱਚੇ ਨਾ ਹੋਏ ਹੋ। ਹਮ ਉਨਕੋ ਕਿਆ ਨਾਮ ਦੇ ਰਹੇ ਹਾਂ, ਹਮ ਆਪਣੇ ਬੱਚੋਂ ਕੋ ਕਿਆ ਸਿਖਾ ਕੇ ਸਮਾਜ ਮੇਂ ਭੇਜ ਰਹੇ ਹਾਂ? ਲੜਾਈ, ਉਨਕੋ ਪਿੱਲੇ ਬਣਾ ਕੇ ਮਾਰਕੀਟ ਮੇਂ ਭੇਜ ਰਹੇ ਹਾਂ? ਜਿਵੇਂ ਮੈਂ ਸੁਣਿਆ ਕਿ ਉਹ ਮਾਤਾ ਪਿਤਾ ਰੋਜ਼ ਲੜਦੇ ਰਹਿੰਦੇ ਨੇ, ਅਤੇ ਉਹ ਮਾਂ ਨੂੰ ਕਹਿੰਦਾ ਤੂੰ ਕੁੱਤੀ, ਮਾਂ ਪਿਓ ਨੂੰ ਵਾਪਸ ਜਵਾਬ ਦਿੰਦੀ ਹੈ ਤੂੰ ਕੁੱਤਾ, ਫਿਰ ਉਹ ਉਸਨੂੰ ਗਾਲ ਕੱਢ ਕੇ ਕਹਿੰਦਾ ਤੂੰ ਕੁੱਤੀ, ਉਹ ਉਹਨੂੰ ਗੁੱਸੇ ਨਾਲ ਕਹਿੰਦੀ ਹੈ ਤੂੰ ਕੁੱਤਾ। ਤਾਂ ਜਦੋਂ ਅੱਜ ਗਾਲਾਂ ਦੋਵੇਂ ਕੱਢ ਰਹੇ ਹੁੰਦੇ ਨੇ, ਤਾਂ ਬੱਚੇ ਘਰ ਦੇ ਬਾਹਰ ਜਾ ਕੇ ਸੜਕ 'ਤੇ ਖੜ੍ਹੇ ਹੋ ਕਹਿੰਦੇ ਨੇ ਹਮ ਤੋਂ ਪਿੱਲੇ, ਕੋਈ ਉਹਨਾਂ ਨੂੰ ਪੁੱਛਦਾ ਤੂੰ ਐਸੇ ਐਸੇ ਕਿਉਂ ਬੋਲ ਰਹੇ ਹੋ, ਹਮ ਤੋਂ ਪਿੱਲੇ, ਕਹਿੰਦਾ ਅਗਰ ਹਮਾਰੇ ਮਾਂ ਬਾਪ ਕੁੱਤਾ ਕੁੱਤੀ ਹੈ ਤੋ ਹਮ ਪਿੱਲੇ ਹੋਏ ਨਾ, ਤਾਂ ਵੈਸ਼ਿਆ ਵਾਲਾ ਕੰਮ ਨਹੀਂ ਹੈ, ਨਿਖਸਮੇ ਬੱਚੇ ਅਸੀਂ ਨਹੀਂ ਪੈਦਾ ਕਰ ਦਿੱਤੇ। ਜਦੋਂ ਅਸੀਂ ਆਪਣਾ ਸਾਰਾ ਭੈੜ, ਆਪਣਾ ਸਾਰੇ ਅਵਗੁਣ, ਸਾਰਾ ਗੰਦ ਆਪਣੇ ਬੱਚੇ ਨੂੰ ਦੇ ਕੇ ਬਾਜ਼ਾਰ 'ਚ ਤੋੜ ਦਿੰਦੇ ਹਾਂ, ਇਸ ਸਮਾਜ ਵਾਸਤੇ ਛੋੜ ਜਾਂਦੇ ਹਾਂ, ਦੁਨੀਆ ਨੂੰ ਵੀ ਸ਼ਰਮ ਆਉਂਦੀ ਹੈ ਕਿ ਇਹਦਾ ਪਿਓ ਮੇਰਾ ਦੋਸਤ ਸੀ ਯਾਰ, ਇੰਨਾ ਭੈੜਾ ਬੱਚਾ ਹੈ, ਲੋਕਾਂ ਨੂੰ ਵੀ ਸ਼ਰਮ ਆਉਂਦੀ ਹੈ ਯਾਰ ਇਹਦਾ ਪਿਓ ਮੇਰਾ ਭਰਾ ਸੀ, ਯਾਰ ਇਹਦੀ ਮਾਂ ਮੇਰੀ ਭੈਣ ਸੀ, ਸ਼ਰਮ ਆ ਰਹੀ ਹੈ ਮੈਨੂੰ ਇਹ ਕਹਿੰਦਿਆਂ। ਕਈ ਬੱਚੇ ਆਪਣੇ ਪਿਓ ਨੂੰ ਕਹਿੰਦੇ ਨੇ ਮੁਝ ਕੋ ਸ਼ਰਮ ਆ ਰਹੀ ਹੈ, ਮੇਰੇ ਬਾਪ ਤੂੰ ਸ਼ਰਾਬ ਪੀਤਾ, ਜੂਆ ਖੇਲਤਾ, ਇਤਨਾ ਗੰਦ ਖੋਲਤਾ, ਮੇਰੇ ਕੋਲ ਸ਼ਰਮ ਆ ਰਹੀ ਹੈ ਕਿ ਮੈਂ ਤੇਰੇ ਘਰ ਪੈਦਾ ਕਿਉਂ ਹੋਇਆ। ਅਤੇ ਕਈ ਜਗ੍ਹਾ ਬੱਚਿਆਂ ਨੂੰ ਇਤਨਾ ਗੰਦ ਸਿਖਾ ਦਿੱਤਾ ਜਾਂਦਾ, ਅਤੇ ਮਾਤਾ ਪਿਤਾ ਆਪਣੀ ਹਿਪੋਕ੍ਰੇਸੀ ਵੱਲ ਧਿਆਨ ਨਹੀਂ ਕਰਦੇ, ਪਰ ਬਾਅਦ 'ਚ ਜਦੋਂ ਬੱਚਾ ਸਮਾਜ 'ਚ ਗੰਦ ਘੋਲਦਾ, ਪੁਲਿਸ ਪਕੜ ਕੇ ਲੈ ਆਉਂਦੀ ਹੈ, ਅਖਬਾਰਾਂ 'ਚ ਉਹਦੇ ਨਾਂ ਆਉਂਦੇ ਨੇ, ਤਾਂ ਉਸ ਵੇਲੇ ਕਹਿੰਦੇ ਨੇ ਸ਼ਰਮ ਆ ਰਹੀ ਹੈ ਕਿ ਤੂੰ ਹਮਾਰੇ ਘਰ ਮੇਂ ਪੈਦਾ ਹੋਆ। ਸਾਰਾ ਕੁਛ ਵੈਸ਼ਿਆ ਵਾਲਾ ਕੰਮ ਹੈ, ਨਿਖਸਮੇ ਬੱਚੇ। ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬੇਸਵਾ ਜੂਨ ਵੱਲ ਉਤਰੈ। ਵੈਸ਼ਿਆ ਦਾ ਕਹਿੰਦੇ ਨੇ ਦੀਨ ਮਜ਼ਹਬ ਕੋਈ ਨਹੀਂ ਹੁੰਦਾ, ਕਹਿੰਦੇ ਨਹੀਂ ਜੀ ਉਹਦੇ ਉੱਥੇ ਜਿਸ ਮਰਜ਼ੀ ਮਜ਼ਹਬ ਵਾਲਾ ਆ ਜਾਏ ਉਹ ਸਭ ਨੂੰ ਐਕਸੈਪਟ ਕਰ ਲੈਂਦੀ ਹੈ, ਤਾਂ ਅਸੀਂ ਵੀ ਤਾਂ ਇੰਝ ਕਰੀ ਜਾ ਰਹੇ ਹਾਂ, ਸਭ ਜਗ੍ਹਾ ਆਪਣਾ ਸਿਰ ਝੁਕਾਈ ਜਾ ਰਹੇ ਹਾਂ ਅਤੇ ਸੱਚ ਕਿੱਥੋਂ ਵੀ ਨਹੀਂ ਲੈ ਰਹੇ। ਸਾਡਾ ਵੀ ਤਾਂ ਦੀਨ ਮਜ਼ਹਬ ਕੋਈ ਨਹੀਂ ਹੈ, ਜੇ ਸਾਡਾ ਕੋਈ ਦੀਨ ਮਜ਼ਹਬ ਨਹੀਂ ਤਾਂ ਅਸੀਂ ਬੇਸ਼ਕ ਤੋਂ ਘੱਟ ਹਾਂ, ਬੇਸਵਾ ਜੋਨ ਵੱਲ ਤਾਂ ਅਸੀਂ ਪੈ ਗਏ। ਹੁਣ ਅਸੀਂ ਆਪ ਦੇਖ ਲਈਏ, ਜੇ ਅਸੀਂ ਪਾਠ ਕਰਦੇ ਜਾਂਦੇ ਹਾਂ, ਅਸੀਂ ਗੁਰੂ ਦੀ ਬਾਣੀ ਵੀ ਪੜ੍ਹਦੇ ਜਾਂਦੇ ਹਾਂ, ਅਸੀਂ ਗੁਰਦੁਆਰੇ ਵੀ ਜਾਈ ਜਾਂਦੇ ਹਾਂ, ਪਰ ਜਦੋਂ ਹੀ ਸਾਡੇ ਘਰ ਜ਼ਰਾ ਜਿਹਾ ਕੋਈ ਦੁੱਖ ਆ ਜਾਏ ਤਾਂ ਅਸੀਂ ਕਿਸੇ ਸਾਧੂ ਬਾਬੇ ਕੋਲ ਵੀ ਚਲੇ ਜਾਂਦੇ ਹਾਂ, ਅਸੀਂ ਕਿਸੇ ਜਗ੍ਹਾ ਧਾਗੇ ਤੋਂ ਵੀ ਲੈਣ ਚਲੇ ਜਾਂਦੇ ਹਾਂ, ਅਸੀਂ ਕਿਸੇ ਜਗ੍ਹਾ ਜਾਦੂ ਮੰਤਰ ਟੂਣੇ ਵਾਸਤੇ ਵੀ ਚਲੇ ਜਾਂਦੇ ਹਾਂ। ਇੱਥੇ ਤੱਕ ਨਹੀਂ, ਅਸੀਂ ਕਹਿੰਦੇ ਹਾਂ ਵੈਸ਼ਿਆ ਦੂਜਿਆਂ ਦਾ ਘਰ ਬਰਬਾਦ ਕਰਦੀ ਹੈ, ਅਤੇ ਅਸੀਂ ਕਿਸੇ ਸਾਧੂ ਤਾਂਤਰਿਕ ਕੋਲ ਜਾ ਕੇ ਕਹਿੰਦੇ ਹਾਂ ਕੋਈ ਐਸਾ ਜਾਦੂ ਟੂਣਾ ਬਤਾਓ ਉਸਕੋ ਮੈਨੇ ਬਰਬਾਦ ਕਰਨਾ, ਉਹਦੇ ਘਰ ਦੇ ਅੰਦਰ ਜਾ ਕੇ ਕੁਛ ਦਬਾ ਆਉਂਦੇ ਹਾਂ, ਉਹਦੇ ਬੂਹੇ ਦੇ ਅੱਗੇ ਕੁਛ ਦਬਾ ਦਿੰਦੇ ਹਾਂ। ਔਰ ਇਹ ਆਮ ਦੁਨੀਆ ਕਹਿੰਦੀ ਆ ਜੀ ਦੇਖੋ ਇਸਕੋ ਕੁਛ ਹੋ ਗਿਆ, ਇਸਕੋ ਕਿਸੇ ਨੇ ਕੁਛ ਕਰ ਦਿਆ, ਇਸਕੇ ਬਾਲ ਬਾਂਧ ਦੀਆਂ, ਇਸਕੋ ਯੇ ਹੋ ਗਿਆ ਯੇ ਹੋ ਗਿਆ, ਇਹ ਸਾਰੇ ਕੰਮ ਵੈਸ਼ਿਆ ਵਾਲੇ ਨਹੀਂ ਨੇ, ਬੇਸਵਾ ਜੋਨ ਤਾਂ ਹੋ ਗਈ। ਬੇਸਵਾ ਦਾ ਅਸੀਂ ਕਹਿੰਦੇ ਉਹਦਾ ਕੋਈ ਦੀਨ ਮਜ਼ਹਬ ਨਹੀਂ ਹੁੰਦਾ, ਸਾਡਾ ਕੀ ਦੀਨ ਮਜ਼ਹਬ ਹੈ। ਮੈਂ ਪਿੱਛੇ ਇੱਕ ਵਾਰੀ ਹਾਂਗਕਾਂਗ ਇੱਕ ਮਨੁੱਖ ਦੇ ਆਫਿਸ 'ਚ ਗਿਆ, ਮੈਨੂੰ ਉਹਨਾਂ ਦੇ ਮਜ਼ਹਬ ਦੀ ਗੱਲ ਕਰਨ ਦੀ ਲੋੜ ਨਹੀਂ ਹੈ, ਮੈਂ ਮਨੁੱਖ ਹੀ ਕਹਾਂਗਾ ਪਰ ਅਸੀਂ ਆਪਣੇ ਨਾਲ ਜੋੜੀਏ। ਉਹਨੂੰ ਮੈਂ ਕਿਹਾ ਅਰੇ ਆਪਨੇ ਯੇ ਆਪਣੇ ਆਫਿਸ ਮੇਂ ਘੁਸਤੇ ਹੀ ਇਤਨੀ ਸਾਰੀ ਇਹ ਹਰ ਮਜ਼ਹਬ ਕੇ ਭਗਵਾਨ ਕੀ ਫੋਟੋ ਲਗਾਈ ਹੋਈ ਹੈ, ਅਵਤਾਰ ਕੀ ਪੀਰ ਪੈਗੰਬਰ ਕੀ, ਤੋ ਆਪ ਤੋਂ ਸੁਣਾ ਹੈ ਕਿ ਸੱਚ ਸੇ ਜੁੜਤੇ ਹੈ, ਏਕ ਭਗਵਾਨ ਕੋ ਮਾਨਤੇ ਹੈ। ਤਾਂ ਉਹਨੇ ਲਫਜ਼ ਪਤਾ ਕੀ ਵਰਤਿਆ, ਕਹਿੰਦਾ ਅਰੇ ਹਮ ਆਫਿਸ ਮੇਂ ਘੁਸਤੇ ਹੈ ਸਭ ਕੀ ਤਰਫ ਐਸੇ ਕਰਕੇ ਪ੍ਰਾਰਥਨਾ ਕਰ ਦਿੱਤੇ ਹਾਂ ਕੋਈ ਤੋਂ ਮਾਨੇਗਾ, ਮਤਲਬ ਕਿਸੇ ਇੱਕ ਦੇ ਬਿਨਾਂ ਵਾਲੀ, ਸਾਡਾ ਦੀਨ ਮਜ਼ਹਬ ਕੋਈ ਨਹੀਂ ਹੈ। ਬਾਣੀ ਵੀ ਪੜ੍ਹਦੇ ਗਏ, ਜਾਦੂ ਟੂਣੇ ਧਾਗੇ ਤਵੀਤ ਵੀ ਕਰਦੇ ਗਏ, ਬਾਣੀ ਵੀ ਪੜ੍ਹਦੇ ਗਏ, ਕਬਰਾਂ ਮਣੀਆਂ ਮਸਾਣਾ ਵੀ ਪੂਜਦੇ ਗਏ, ਬਾਣੀ ਵੀ ਪੜ੍ਹਦੇ ਗਏ, ਜਾਦੂ ਟੂਣੇ ਕਰਵਾਉਂਦੇ ਵੀ ਗਏ ਔਰ ਜਾਦੂ ਟੂਣੇ ਤੋਂ ਡਰਦੇ ਵੀ ਗਏ, ਬਾਣੀ ਵੀ ਪੜ੍ਹਦੇ ਗਏ ਜੀ ਸਾਡੇ ਘਰ ਨਜ਼ਰ ਲੱਗ ਗਈ ਹੈ, ਕਾਕੇ ਨੂੰ ਕਾਲਾ ਟਿੱਕਾ ਲਾ ਦਿਓ, ਮਿਰਚਾਂ ਵਾਰ ਦਿਓ, ਫਟਕੜੀ ਸਾੜ ਦਿਓ, ਸਾਰਾ ਕੁਛ ਇੱਕ ਨਾਲ ਨਹੀਂ ਜੁੜੇ, ਸਾਡਾ ਦੀਨ ਮਜ਼ਹਬ ਨਹੀਂ ਹੈ ਨਾ, ਸਾਡਾ ਦੀਨ ਮਜ਼ਹਬ ਤਾਂ ਨਹੀਂ ਹੈ। ਪਰ ਉਹ ਸਾਧੂ ਸੰਤਾਂ ਦਾ ਵੀ ਤਾਂ ਦੀਨ ਮਜ਼ਹਬ ਨਹੀਂ ਹੈ ਜਿਹੜੇ ਕਹਿੰਦੇ ਨੇ ਕਿਸੇ ਵੀ ਇਸਤਰੀਆਂ ਨੂੰ ਫਸਾ ਲੈਂਦੇ ਨੇ ਔਰ ਉਹਨੂੰ ਕਹਿੰਦੇ ਨੇ ਆਪਣੇ ਘਰ 'ਚ ਸਾਰਾ ਸੋਨਾ ਜੇਵਰ ਪੈਸਾ ਯਹਾਂ ਪਰ ਲਾਤੇ ਜਾਓ, ਆਸਤਾ ਆਸਤਾ ਆਪਣੇ ਪਤੀ ਕੋ ਵੀ ਲੈ ਆਉਣਾ, ਉਹ ਵਿਚਾਰੀ ਫਸੀ ਰਹਿੰਦੀ ਹੈ, ਉਹਦੇ ਕੋਲੋਂ ਡਰੱਗਸ ਵੀ ਚਵਾਉਂਦੇ ਰਹਿੰਦੇ ਨੇ, ਉਹਦੇ ਕੋਲੋਂ ਗਲਤ ਗਲਤ ਧੰਦੇ ਕਰਾਉਂਦੇ ਨੇ ਜਿਹਦੇ ਕਾਰਨ ਵਿਚਾਰੀ ਡਰੀ ਔਰ ਫਸੀ ਰਹਿੰਦੀ ਔਰ ਉਹਦੇ ਪਰੂਫ ਆਪਣੇ ਕੋਲ ਰੱਖ ਲੈਂਦੇ ਨੇ, ਫਿਰ ਉਹਦੇ ਕੋਲ ਹਰ ਦੁਨੀਆ ਦਾ ਸਾਰਾ ਕੰਮ ਕਰਾਉਂਦੇ ਰਹਿੰਦੇ ਨੇ। ਇਹ ਕੀ ਹੈ, ਦੂਸਰਿਆਂ ਦਾ ਘਰ ਉਜਾੜਨਾ। ਉਸਦਾ ਪਤੀ ਰੋਕਦਾ ਰਹਿੰਦਾ ਵੀ ਤੂੰ ਸਾਧੂ ਸੰਤਿਆਂ ਦੇ ਚੱਕਰਾਂ 'ਚ ਨਾ ਪਿਆ ਕਰ, ਤੂੰ ਆਪਣਾ ਘਰ ਬਰਬਾਦ ਨਾ ਕਰ, ਪਰ ਉਹ ਜਾਂਦੀ ਰਹਿੰਦੀ ਹੈ, ਉਹ ਫਸੀ ਰਹਿੰਦੀ ਹੈ। ਤਾਂ ਉੱਥੇ ਉਹ ਸਾਧੂ ਸੰਤ ਜਿਹੜੇ ਸੋ ਕਾਰਡ ਅਖੌਤੀ ਬਾਬੇ ਬਣੇ ਹੋਏ ਨੇ ਡੇਰੇਦਾਰ, ਉਹ ਕੀ ਕਰ ਰਹੇ ਨੇ, ਉਹ ਵੈਸ਼ਿਆ ਵਾਲਾ ਕੰਮ ਤਾਂ ਕਰ ਰਹੇ ਨੇ, ਜੋ ਮਰਜ਼ੀ ਆਏ ਪੈਸਾ ਦੇ ਮੇਰਾ ਸਰੀਰ ਖਰੀਦ ਲੈ, ਜੋ ਮਰਜ਼ੀ ਆਏ ਹਮਸੇ ਕੋਈ ਜਾਦੂ ਮੰਤਰ ਟੂਣਾ ਲੈ ਲੇ, ਹਮਸੇ ਕੋਈ ਮਜ਼ਹਬ ਕਾ ਕੋਈ ਜਾਦੂ ਮੰਤਰ ਲੈ ਲੇ, ਕੋਈ ਸ਼ਬਦ ਕਿ ਹਮਸੇ ਕੋਈ ਪੰਕਤੀ ਪੁੱਛ ਲੇ, ਹਮ ਬਤਾ ਦੇਂਗੇ ਯੇ ਕਰੋ ਐਸੇ ਤੁਹਾਰੇ ਘਰ ਬੇਟਾ ਹੋਗਾ, ਯੇ ਕਰੋ ਐਸੇ ਤੁਹਾਰੇ ਘਰ ਪੈਸਾ ਆਏਗਾ, ਯੇ ਐਸੇ ਤੂੰ ਪੜ੍ਹਦੇ ਜਾਓ ਐਸੇ ਫਲਾਣਾ ਮਰ ਜਾਏਗਾ, ਆਪਣਾ ਸਰੀਰ ਵੇਚ ਹੀ ਜਾ ਰਹੇ ਨੇ ਨਾ ਵੈਸ਼ਿਆਂ ਵਾਂਗੂ। ਉਹਨਾਂ ਦਾ ਅੰਤਕਾਲ ਆਇਆ ਕਿਸ ਵੇਲੇ, ਜਦੋਂ ਉਹਨਾਂ ਨੇ ਇਹ ਮਾੜਾ ਕਰਮ ਸੋਚ ਲਿਆ, ਅੰਤਕਾਲ ਜੋ ਇਸਤਰੀ ਸਿਮਰਿਆ ਹੈ, ਅਤੇ ਜਿਤਨੇ ਸਾਧੂ ਬਾਬੇ ਏਅਰ ਕੰਡੀਸ਼ਨ ਕਾਰਾਂ 'ਚ ਬੈਠੇ ਰਹਿੰਦੇ ਨੇ, ਏਅਰ ਕੰਡੀਸ਼ਨ ਘਰਾਂ 'ਚ ਰਹਿੰਦੇ ਨੇ ਨਾ, ਔਰ ਦੁਨੀਆ ਨੂੰ ਮਜ਼ਹਬ ਦੇ ਨਾਂ ਹੇਠਾਂ ਲੁੱਟਦੇ ਨੇ ਨਾ, ਇਹ ਬੇਸਵਾ ਜੋਨ ਵੱਲ ਉਤਰਿਆ ਹੋ ਗਏ, ਉਹਨਾਂ ਦਾ ਅੰਤਕਾਲ ਆਇਆ, ਉਹਨਾਂ ਨੇ ਮਾੜਾ ਸੋਚਿਆ ਔਰ ਉਹ ਬੇਸਵਾ ਜੋਨ ਵੱਲ ਪੈ ਗਏ, ਹੁਣ ਉਹ ਲੋਕਾਂ ਦਾ ਘਰ ਬਰਬਾਦ ਕਰ ਰਹੇ ਨੇ, ਭਾਵੇਂ ਉਹ ਦੇਹਧਾਰੀ ਸਰੀਰਕ ਗੁਰੂ ਹੋਣ। ਐਸੇ ਕੋਈ ਵੀ ਕਰਮ ਜਦੋਂ ਅਸੀਂ ਕਰੀਏ ਜਾਂ ਕੋਈ ਮਨੁੱਖ ਕਰੇ, ਉਹ ਬੇਸਵਾ ਜੋਨ ਵੱਲ ਉਤਰਿਆ ਹੋ ਗਿਆ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਨੇ, ਤਲੋਚਨ ਜੀ ਇਸ ਸ਼ਬਦ ਦੀ ਅਗਲੀ ਪੰਕਤੀ 'ਚ ਕਹਿੰਦੇ ਨੇ, ਅੰਤਕਾਲ ਜੋ ਲੜਕੇ ਸਿਮਰੈ, ਲੜਕੇ ਸਿਮਰੇ ਦਾ ਮਤਲਬ ਇਹ ਸ਼ਬਦ ਕੀ ਕੇਵਲ ਉਹਨਾਂ ਮਨੁੱਖਾਂ ਵਾਸਤੇ ਹੈ ਜਿਨ੍ਹਾਂ ਦਾ ਸਿਰਫ ਪੁੱਤਰ ਹੋਇਆ, ਧਰਤੀ 'ਤੇ ਐਸੇ ਬੜੇ ਜੋੜੇ ਨੇ ਜਿਨ੍ਹਾਂ ਦਾ ਕੋਈ ਬੱਚਾ ਹੀ ਨਹੀਂ ਹੈ, ਧਰਤੀ 'ਤੇ ਐਸੇ ਹੀ ਬੜੇ ਜੋੜੇ ਨੇ ਜਿਨ੍ਹਾਂ ਦੇ ਘਰ ਲੜਕੀਆਂ ਹੀ ਲੜਕੀਆਂ ਨੇ, ਲੜਕਾ ਇੱਕ ਵੀ ਨਹੀਂ ਹੈ, ਤਾਂ ਕੀ ਇਹ ਸ਼ਬਦ ਸਿਰਫ ਉਹਨਾਂ ਵਾਸਤੇ ਜਿਨ੍ਹਾਂ ਦੇ ਪੁੱਤਰ ਨੇ? ਇੱਥੇ ਲਿਖਿਆ ਲੱਲਾ ਰਾੜੇ ਨੂੰ ਸਿਆਰੀ, ਅਤੇ ਅੱਗੇ ਲੜਕਾ ਭਾਵ ਪਲੂਰਲ ਵਿੱਚ, ਇਹਦਾ ਮਤਲਬ ਹੋ ਗਿਆ ਬੱਚਿਆਂ ਦੇ ਮੋਹ ਵਿੱਚ ਪਏ ਰਹਿਣਾ। ਲੜਕੇ ਡਸ ਨੋਟ ਮੀਨ ਓਨਲੀ ਬੇਬੀ ਬੋਆਏ, ਪੁੱਤਰ ਨਹੀਂ ਚੱਲ ਰਿਹਾ ਲੜਕੇ ਦਾ ਮਤਲਬ, ਆਪਣੀ ਔਲਾਦ ਦੇ ਮੋਹ ਵਿੱਚ ਹਮੇਸ਼ਾ ਫਸੇ ਰਹਿਣਾ, ਢੇਰ ਸਾਰੀ ਔਲਾਦ ਪੈਦਾ ਕਰੀ ਜਾਣਾ, ਉਹਨੂੰ ਗੁਣ ਨਾ ਦੇਣੇ, ਦੁਨੀਆ ਵਿੱਚ ਗੰਦਗੀ ਪੇਸ਼ ਕਰੀ ਜਾਣਾ ਪਰ ਚੰਗਾ ਕੁਛ ਨਾ ਛੋੜਨਾ। ਜਿਸ ਤਰ੍ਹਾਂ ਅਸੀਂ ਮਾਂ ਪਿਓ ਦੇ ਬੱਚੇ ਵਾਲੇ ਟੌਪਿਕ ਵਿੱਚ ਸਮਝਿਆ ਸੀ ਨਾ ਇੱਕ ਵਾਰੀ, ਕਿ ਜੇ ਤੁਸੀਂ ਇਸ ਦੁਨੀਆ ਦਾ ਜੋ ਕੁਛ ਵੀ ਗੰਦ ਹੈ ਉਹ ਸਾਰਾ ਤਾਂ ਠੀਕ ਨਹੀਂ ਨਾ ਕਰ ਸਕਦੇ, ਤਾਂ ਅਸੀਂ ਇੱਕ ਸੈਂਟੈਂਸ ਬਣਾਇਆ ਸੀ, ਇਹ ਸਾਰੀ ਦੁਨੀਆ ਕੁੜਿੱਤਨ ਭਰੀ ਹੈ। ਯੈਸ, ਅਗਰ ਸਾਰੀ ਜਗ੍ਹਾ ਬਦਮਾਸ਼ੀ ਔਰ ਠੱਗੀ ਔਰ ਚੋਰੀ ਔਰ ਫਰੇਬੀ ਚੱਲ ਰਹੀ ਹੈ, ਲੋਕ ਦੁਖੀ ਹੈ, ਹਰ ਟਾਈਮ ਵਰਲਡ ਵਾਰ ਦਾ ਡਰ ਹੈ, ਇੱਕ ਦੁਨੀਆ ਕੁੜਿੱਤਨ ਭਰੀ ਹੈ, ਤਾਂ ਇਸ ਕੁੜਿੱਤਨ ਭਰੀ ਦੁਨੀਆ ਦਾ ਜਿਹੜਾ ਕਟੋਰਾ ਹੈ ਇਹ ਸਾਰੀ ਕੁੜਿੱਤਨ ਤਾਂ ਦੂਰ ਨਹੀਂ ਕਰ ਸਕਦੇ, ਪਰ ਇਹਦੇ ਵਿੱਚ ਇੱਕ ਬੂੰਦ ਅੰਮ੍ਰਿਤ ਦੀ, ਇੱਕ ਬੂੰਦ ਮਿਠਾਸ ਦੀ ਪਾ ਕੇ ਛੋੜ ਕੇ ਜਾ ਸਕਦੇ ਹੋ? ਕਿਵੇਂ? ਆਪਣਾ ਬੱਚਾ ਅੱਛਾ ਬਣਾ ਕੇ ਇਸ ਯੂਨੀਵਰਸ ਨੂੰ ਦੇ ਜਾਓ, ਇਸ ਸਮਾਜ ਨੂੰ ਦੇ ਜਾਓ। ਇਹ ਹਰ ਪੇਰੈਂਟਸ ਦਾ ਫਰਜ਼ ਬਣਦਾ ਹੈ, ਹਰ ਮਾਤਾ ਪਿਤਾ ਦਾ ਫਰਜ਼ ਬਣਦਾ ਹੈ ਕਿ ਇੱਕ ਚੰਗਾ ਆਈਡੀਅਲ ਮਨੁੱਖ ਬਣਾ ਕੇ ਇਸ ਧਰਤੀ ਨੂੰ ਦੇ ਜਾਣ, ਵਰਨਾ ਇਸ ਧਰਤੀ 'ਤੇ ਤਾਂ ਆਲਰੇਡੀ ਬੜਾ ਭਾਰ ਹੈ। ਇਹ ਬੜਾ ਭਲਾ ਹੋਏਗਾ ਸਮਾਜ ਦਾ, ਇਹ ਤੁਹਾਡੇ ਵੱਲੋਂ ਬੜਾ ਭਾਰੀ ਦਾਨ ਹੋਏਗਾ, ਇਹ ਤੁਹਾਡੇ ਵੱਲੋਂ ਬੜਾ ਭਾਰੀ ਕੰਟਰੀਬਿਊਸ਼ਨ ਹੋਏਗਾ ਜੇ ਤੁਸੀਂ ਆਪਣਾ ਚੰਗਾ ਬੱਚਾ ਬਣਾ ਕੇ ਸਮਾਜ ਨੂੰ ਦੇ ਕੇ ਜਾਂਦੇ ਹੋ। ਔਰ ਚੰਗਾ ਮੀਨਸ ਜੇ ਤੁਹਾਡੇ ਅੰਦਰ 20 ਗੁਣ ਚੰਗੇ ਨੇ ਤਾਂ ਉਹਦੇ 'ਚ 21 ਤਾਂ ਹੋਣ, ਅਸੀਂ ਤਾਂ ਆਪਣੇ ਤੋਂ ਵੀ ਘਟੀਆ ਬੱਚਾ ਬਣਾ ਕੇ ਦੁਨੀਆ ਨੂੰ ਦੇ ਜਾਂਦੇ ਹਾਂ। ਅਤੇ ਇਸ ਸ਼ਬਦ ਵਿੱਚ ਕਹਿੰਦੇ ਨੇ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੇ, ਮੀਨਸ ਹਰ ਵੇਲੇ ਹਰ ਵੇਲੇ ਆਪਣੀ ਔਲਾਦ ਦੇ ਚੱਕਰ ਜੇ ਤੂੰ ਪਿਆ ਰਹਿੰਦਾ ਨਾ, ਤੈਨੂੰ ਸਿਰਫ ਉਹਦਾ ਹੀ ਮੋਹ ਹੈ ਨਾ, ਉਹਨਾਂ ਨੂੰ ਹੀ ਤੂੰ ਪਾਲਣਾ, ਉਹਨਾਂ ਵਾਸਤੇ ਹੀ ਤੂੰ ਕਮਾਉਣਾ, ਔਰ ਉਹਨਾਂ ਦੇ ਸੁੱਖ ਆਰਾਮ ਦਾ ਧਿਆਨ ਰੱਖਣਾ, ਪਰ ਪੜੋਸੀ ਦੇ ਬੱਚੇ ਦਾ ਨਹੀਂ, ਗਰੀਬ ਦੇ ਬੱਚੇ ਦਾ ਨਹੀਂ, ਦੂਸਰੇ ਮਜ਼ਹਬ ਵਾਲੇ ਗਰੀਬ ਬੱਚੇ ਦਾ ਵੀ ਨਹੀਂ, ਝੁੱਗੀ ਵਾਲੇ ਬੱਚੇ ਦਾ ਵੀ ਨਹੀਂ, ਲਤਾੜੇ ਹੋਏ ਬੱਚੇ ਦਾ ਵੀ ਨਹੀਂ, ਅਨਾਥ ਬੱਚੇ ਦਾ ਵੀ ਨਹੀਂ, ਤੂੰ ਧਿਆਨ ਨਹੀਂ ਨਾ ਰੱਖਦਾ ਤਾਂ ਸਮੇਂ ਤੇਰਾ ਅੰਤਕਾਲ ਆ ਗਿਆ। ਤਾਂ ਕੀ ਹੋਇਆ, ਐਸੀ ਚਿੰਤਾ ਮੈਂ ਜੇ ਮਰੇ, ਤਾਂ ਪਤਾ ਕੀ ਹੋਏਗਾ, ਸੂਕਰ ਜੋਨ ਵੱਲ ਵੱਲ ਅਉਤਰੈ, ਤੂੰ ਸੂਅਰ ਬਣ ਜਾਏਗਾ। ਅਤੇ ਅਸੀਂ ਸੂਅਰ ਬਣੇ ਹੋਏ ਹਾਂ ਨਾ, ਸੂਅਰ ਕੀ ਕਰਦਾ? ਸਾਡੇ ਗਲੀਆਂ ਵਿੱਚ ਦੇਖਦੇ ਹਾਂ ਅਸੀਂ, ਜਿੱਥੇ ਪਾਣੀ, ਛੱਪੜ, ਗੰਦ, ਕੂੜੇਦਾਨ, ਗਾਰਬੇਜ ਪਿਆ ਨਾ, ਉੱਥੇ ਸੂਰ ਫਿਰਦੇ ਹੁੰਦੇ ਨੇ, ਅਤੇ ਉਹਨਾਂ ਦੀ ਲੰਬੀ ਲਾਈਨ ਲੱਗੀ ਹੁੰਦੀ ਹੈ, ਢੇਰ ਸਾਰੇ ਨਿੱਕੇ 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 ਬੱਚੇ ਉਹਨਾਂ ਦੇ ਨਾਲ ਹੁੰਦੇ। ਦੁਨੀਆ ਵਿੱਚ ਸੂਰ ਦਾ ਬਿਜ਼ਨਸ ਕੀਤਾ ਹੀ ਤਾਂ ਜਾਂਦਾ ਕਿ ਸੂਰ ਢੇਰ ਸਾਰੇ ਬੱਚੇ ਬਣਾਈ ਜਾਂਦਾ, ਅਤੇ ਗੰਦਗੀ ਖਿਲਾਰੀ ਜਾਂਦਾ, ਗੰਦਗੀ ਖਾਈ ਜਾਂਦਾ, ਅਤੇ ਬੱਚਿਆਂ ਨੂੰ ਵੀ ਉਹ ਗੰਦਗੀ ਖਵਾਈ ਜਾਂਦਾ, ਅਤੇ ਸੂਰ ਵਾਲਾ ਕੰਮ ਨਹੀਂ ਹੈ। ਜਦੋਂ ਅਸੀਂ ਢੇਰ ਸਾਰੇ ਨਿਕੰਮੇ ਨਿਕੰਮੇ ਬੱਚੇ ਪਾਲ ਪਾਲ ਕੇ ਦੁਨੀਆ ਦੇ ਜਾਂਦੇ ਹਾਂ, ਅੱਜ ਤਾਂ ਆਮ ਕਹਾਵਤ ਹੈ ਕਿ ਵੀ ਇੱਕ ਬੱਚਾ ਹੋਏ ਜਾਂ ਦੋ ਬੱਚੇ ਹੋਣ, ਪਰ ਅਸੀਂ ਤਾਂ ਇੱਕ ਬੱਚਾ ਜਾਂ ਦੋ ਬੱਚੇ ਵੀ ਦੁਨੀਆ ਨੂੰ ਕੋਈ ਚੰਗੇ ਥੋੜ੍ਹ ਨਾ ਬਣਾ ਕੇ ਦੇ ਜਾਂਦੇ ਹਾਂ। ਉਹ ਵੀ ਸਾਡੇ ਕੋਲੋਂ ਕੀ ਸਿੱਖਦੇ ਨੇ, ਲੜੋ ਕਿਸ ਤਰ੍ਹਾਂ, ਉਹ ਕੁੱਤਾ ਕੁੱਤੀ ਮਾਂ ਪਿਓ ਦੇ ਬੱਚੇ ਵਾਲੇ ਪਿੱਲੇ ਵਾਂਗੂ, ਗਾਲਾਂ ਕਿਸ ਤਰ੍ਹਾਂ ਕੱਢੋ। ਜਿਸ ਇਨਸਾਨ ਨੂੰ ਮੈਂ ਦੇਖਦਾ ਉਹਨਾਂ ਦੇ ਇੱਕ ਸੈਂਟੈਂਸ ਵਿੱਚ 10 ਗੱਲ ਆਉਂਦੀਆਂ, ਭਾਵੇਂ ਇੱਕੋ ਬੱਚਾ ਜੰਮਿਆ ਜਾਂ ਦੋ ਜੰਮੇ, ਫੈਮਿਲੀ ਪਲਾਨਿੰਗ ਵੀ ਕਰ ਲਿਆ ਮੰਨ ਲਿਆ, ਪਰ ਦਿੱਤਾ ਕੀ ਦੁਨੀਆ ਨੂੰ? ਸੂਕਰ ਜੋਨ ਤਾਂ ਹੋ ਗਈ, ਸੂਅਰ ਕੀ ਕਰਦਾ? ਗੰਦਗੀ ਖਾਂਦਾ। ਜੇ ਸੂਰ ਦਾ ਇੱਕ ਬੱਚਾ ਹੋਏ ਤਾਂ ਕਿ ਸੂਅਰ ਗੰਦਗੀ ਛੋੜ ਕੇ ਹਨੀ ਲੱਗੀ ਹੋਈ ਆਮਲੇਟ ਵਾਲੀ ਬ੍ਰੈਡ ਖਾਣੀ ਸ਼ੁਰੂ ਕਰ ਦੇਗਾ ਨਾ? ਜੇਕਰ ਸਾਨੂੰ ਕੋਈ ਪੁੱਛੇ ਕਿ ਬਈ ਇੱਕ ਸੂਅਰ ਦੇ ਢੇਰ ਸਾਰੇ ਬੱਚੇ ਨਹੀਂ ਨੇ, ਤਾਂ ਕੀ ਉਹ ਕੀ ਕਰੇਗਾ? ਤਾਂ ਉਹ ਕੀ ਕਹੇਗਾ, ਅੱਛਾ ਮੇਰੇ ਕੋਲ ਗੰਦਗੀ ਨਹੀਂ ਖਾਣੀ ਔਰ ਪੀਜ਼ਾ ਖਾਣਾ? ਤਾਂ ਉਹ ਕੀ ਕਹੇਗਾ, ਮੇਰੇ ਕੋਲ ਗੰਦਗੀ ਨਹੀਂ ਖਾਣੀ, ਮੇਰੇ ਕੋਲ ਮੈਕਡੋਨਲ ਲੈ ਚਲੋ, ਤਾਂ ਵੀ ਉਹਨੇ ਗੰਦਗੀ ਖਾਣੀ ਹੈ। ਤੁਸੀਂ ਉਹਦੇ ਸਾਹਮਣੇ ਓਰੀਜਨਲ ਚੀਜ਼ ਰੱਖੋ, ਸ਼ੁੱਧ ਰੱਖੋ, ਸਾਫ਼ ਸੁਥਰੀ ਰੱਖੋ, ਉਹਨੇ ਤਾਂ ਵੀ ਗੰਦਗੀ 'ਚ ਬਹਿਣਾ। ਤੁਸੀਂ ਉਹਨੂੰ ਸਵਿਮਿੰਗ ਪੂਲ 'ਚ ਲੈ ਜਾਓ, ਉਸਦੇ ਬਾਵਜੂਦ ਵੀ ਉਹ ਗੰਦਗੀ ਵਾਲੇ ਛੱਪੜ 'ਚ ਹੀ ਜਾਏਗਾ। ਸੂਰ ਦੀ ਆਦਤ ਹੈ, ਗੰਦਗੀ 'ਚ ਬਹਿੰਦਾ ਹੈ, ਗੰਦਗੀ ਖਿਲਾਰਦਾ ਹੈ। ਸੂਕਰ ਜੋਨ ਵੱਲ ਵੱਲ ਅਵਤਰ ਹੈ, ਮਤਲਬ ਕਿ ਜਦੋਂ ਅਸੀਂ ਕੇਵਲ ਆਪਣੀ ਔਲਾਦ, ਇਹਦਾ ਮਤਲਬ ਹੋ ਗਿਆ, ਇਹ ਪੁਆਇੰਟ ਇਹ ਨਹੀਂ ਹੈ ਕਿ ਢੇਰ ਸਾਰੇ ਬੱਚੇ ਆ, ਇੱਕ ਦੋ ਬੱਚੇ। ਵੈਨ ਐਵਰ ਵੀ ਆਰ ਓਨਲੀ ਕੰਸਰਨਡ ਅਬਾਊਟ ਅਵਰ ਔਲਾਦ, ਔਰ ਔਲਾਦ ਵੀ ਇਹ ਨਹੀਂ ਕਿ ਵੀ ਆਰ ਕੰਸਰਨਡ ਓਨਲੀ ਟੂ ਮੇਕ ਦੈਮ ਗੁੱਡ। ਔਲਾਦ ਦਾ ਮਤਲਬ ਅਸੀਂ ਸੈਲਫਿਸ਼ ਕਿਸ ਸੈਂਸ ਵਿੱਚ ਹਾਂ, ਓਨਲੀ ਟੂ ਮੇਕ ਦੈਮ ਹੈਪੀ, ਸਿਰਫ ਮੋਟੇ ਮੋਟੇ ਬਣਾਉਣਾ ਹੈ ਸਾਨੂੰ, ਸਿਰਫ ਉਹਨਾਂ ਨੂੰ ਦੁੱਧ ਛੁਆਰੇ ਬਦਾਮ ਖਵਾਉਣੇ ਨੇ, ਸਿਰਫ ਉਹਨਾਂ ਨੂੰ ਲਗਜ਼ਰੀ ਵਾਲੀਆਂ ਚੀਜ਼ਾਂ 'ਚ ਰੱਖਣਾ ਹੈ, ਸਿਰਫ ਉਹਨਾਂ ਨੂੰ ਦੇਸੀ ਘਿਓ ਖਵਾਈ ਜਾਣਾ। ਮੈਂ ਸੋਚਦਾ ਕਈ ਵਾਰੀ ਨਾ, ਕਈ ਮਾਤਾ ਪਿਤਾ ਇਤਨੀ ਦੌੜ ਭੱਜ, ਦਿਨ ਰਾਤ ਲੱਗੇ ਰਹਿੰਦੇ ਨੇ, ਕਰੀ ਜਾਂਦੇ ਨੇ ਕਿ ਇਹ ਵਾਲੀ ਚੀਜ਼ ਨਾ ਮੈਂ ਆਪਣੇ ਬੱਚੇ ਨੂੰ ਹੁਣੇ ਬਸ ਕਰਾ ਕੇ ਹੀ ਦੇਣੀ ਹੈ। ਪਰ ਕਰਾਉਣ ਤੋਂ ਬਾਅਦ ਕੀ ਹੁੰਦਾ? ਫਰਜ਼ ਕਰੋ, ਮੰਨ ਲਿਆ ਛੁੱਟੀਆਂ ਦੇ ਦਿਨ ਆਏ ਨੇ, ਦੁਨੀਆ ਭਰ ਦੇ ਸਾਰੇ ਕੰਮ ਛੋੜ ਕੇ, ਜੀ ਮੈਂ ਹੁਣ ਆਪਣੇ ਬੱਚਿਆਂ ਨੂੰ ਮੈਂ ਹੁਣ ਸਵਿਮਿੰਗ ਲਿਜਾ ਰਹੀ ਹਾਂ, ਅਤੇ ਸਾਰੇ ਦੁਨੀਆ ਭਰ ਦੇ, ਭਾਵੇਂ ਘਰ ਕੋਈ ਬਜ਼ੁਰਗ ਪਿਆਸਾ ਮਰ ਜਾਏ, ਭਾਵੇਂ ਰਸਤੇ ਵਿੱਚ ਕੋਈ ਗਰੀਬ ਭੁੱਖਾ ਮਰ ਰਿਹਾ ਹੋਏ, ਭਾਵੇਂ ਪੜੋਸ ਵਿੱਚ ਕੋਈ ਇੱਕ ਗਲਾਸ ਪਾਣੀ ਜੇ ਟਾਈਮ ਸਿਰ ਮਿਲ ਜਾਂਦਾ ਤਾਂ ਨਾ ਮਰਦਾ, ਭਾਵੇਂ ਕਿਸੇ ਨੂੰ ਹਸਪਤਾਲ ਜਾ ਕੇ ਬੈਠ ਕੇ ਥੋੜ੍ਹੀ ਚਿਰ ਲਈ ਉਹਦਾ ਦਿਲ ਲੈਣਾ, ਇਹ ਸਾਰੇ ਕੰਮਾਂ ਨੂੰ ਇਗਨੋਰ ਕਰਕੇ ਅਸੀਂ ਸੂਕਰ ਜੋਨ ਵੱਲ ਉਤਰੇ ਹੋਏ। ਕੀ ਆਪਣੇ ਬੱਚਿਆਂ ਨੂੰ ਅਸੀਂ ਬੜਾ ਦੁਨੀਆ ਭਰ ਦਾ ਕੀਮਤੀ ਕੰਮ ਕਰਾਉਣ ਲਿਜਾ ਰਿਹਾ, ਜੀ ਅਬ ਹਮ ਜਾ ਰਹੇ ਹਾਂ ਵਹਾਂ ਪਰ ਗੁੜਗਾਂ, ਵਹਾਂ ਪਰ ਸਵਿਮਿੰਗ ਖੋਲਾ ਗਿਆ, ਵਹਾਂ ਪਰ ਬੱਚੇ ਖੇਲੇਂਗੇ, ਲੈ ਗਏ ਸਵਿਮਿੰਗ ਕਰਾ ਲਿਆਏ, ਵਾਪਸ ਆਏ ਦੂਜੇ ਦਿਨ ਨਵੀਂ ਡਿਮਾਂਡ ਸ਼ੁਰੂ, ਸਾਰਾ ਉਹ ਜਿਤਨਾ ਸਵਾਦ ਖਾਧਾ ਸੀ ਰਾਤ ਗਈ ਵਾਧ ਗਈ, ਜੈਸੇ ਸ਼ਰਾਬੀਏ ਦੀ ਸ਼ਰਾਬ ਰਾਤੀ ਪੀਤੀ ਸਵੇਰੇ ਨਸ਼ਾ ਉਤਰ ਗਿਆ, ਹੁਣ ਦੂਜੇ ਦਿਨ ਨਵੇਂ ਸਿਰਿਓਂ ਫਿਰ। ਆਈ ਡੋਂਟ ਮੀਨ ਕਿ ਬੱਚਿਆਂ ਨੂੰ ਸਵਿਮਿੰਗ ਨਹੀਂ ਲਿਜਾਣਾ, ਆਈ ਡੋਂਟ ਮੀਨ ਕਿ ਅਸੀਂ ਆਪਣੇ ਬੱਚਿਆਂ ਦਾ ਧਿਆਨ ਨਾ ਰੱਖੀਏ, ਆਈ ਮੀਨ ਕਿ ਸਾਨੂੰ ਉਹ ਵਾਲੇ ਕੰਮ ਹਮੇਸ਼ਾ ਵਾਸਤੇ ਹੀ ਕੀਮਤੀ ਹੋ ਜਾਂਦੇ ਨੇ, ਪਰ ਕਦੀ ਦੂਜਿਆਂ ਦੇ ਬੱਚਿਆਂ ਦਾ ਵੀ ਧਿਆਨ ਰੱਖਿਆ ਸੀ? ਕਦੇ ਦੂਜਿਆਂ ਦੇ ਬੱਚਿਆਂ ਦਾ ਖਿਆਲ ਕੀਤਾ ਕਿ ਅੱਜ ਸਭ ਕੁਝ ਛੋੜ ਕੇ ਮੈਂ ਕਿਸੇ ਕੇ ਬੱਚੇ ਕੋ ਪੜ੍ਹਾਉਂਗੀ, ਕਿਸੇ ਗਰੀਬ ਬੱਚੇ ਕੋ ਮੈਂ ਸਕੂਲ ਮੇਂ ਦਾਖਲਾ ਲੇ ਦੂੰਗੀ, ਮੈਨੇ ਆਪਣੇ ਪਤੀ ਕੋ, ਆਪਣੀ ਸਾਸ ਕੋ, ਜਾਂ ਸਭ ਕੋ ਬਹੁਤ ਦੁਖੀ ਕੀਆ, ਰੋ ਰੋ ਕੇ ਮੈਨੇ ਆਪਣੀ ਡਾਇਮੰਡ ਕੀ ਇਹ ਗਲੇ ਮੇਂ ਡਾਲਨੇ ਵਾਲੀ ਚੇਨ ਤੋ ਲੈ ਲਈ ਹੈ, ਪਰ ਆਜ ਮੈਂ ਕਿਆ ਕਰੂੰਗੀ, ਆਪਣੇ ਗਲੇ ਕੀ ਇੱਕ ਚੇਨ ਵੇਚ ਕੇ ਕਿਸੇ ਗਰੀਬ ਕੀ ਝੁੱਗੀ ਕੋ ਤੁੜਵਾ ਕੇ ਮਕਾਨ ਬਣਾਉਂਗੀ, ਆਜ ਮੈਂ ਕਿਸੇ ਗਰੀਬ ਕੋ ਸਕੂਲ ਮੇਂ ਐਡਮਿਸ਼ਨ ਦਿਲਾਉਂਗੀ, ਆਜ ਮੈਂ ਕਿਸੇ ਵਿਧਵਾ ਕੋ ਔਰ ਉਸਕੇ ਬੱਚੋਂ ਕੋ ਖਾਣੇ ਕਾ ਇੰਤਜ਼ਾਮ ਕਰਾਉਂਗੀ, ਕਦੇ ਸੋਚਿਆ? ਨਹੀਂ, ਹਰ ਵੇਲੇ ਓਨਲੀ ਆਪਣੇ ਬੱਚੇ। ਸੂਕਰ ਜੋਨ ਵੱਲ ਉਤਰ ਹੈ, ਬਸ ਗੰਦਗੀ, ਸੈਲਫਿਸ਼ਨੈਸ, ਆਲਵੇਜ਼ ਟ੍ਰੈਪਡ, ਇੰਡਲਜਡ, ਖੱਚਤ ਇਨ ਦਿਸ ਵਿਸ਼ੀਅਸ ਸਰਕਲ, ਮੈਂ ਔਰ ਮੇਰੇ ਬੱਚੇ। ਐਸੇ ਮਾਤਾ ਪਿਤਾ, ਖਾਸ ਤੌਰ 'ਤੇ ਮਾਵਾਂ, ਜਦੋਂ 15 ਸਾਲ ਦਾ ਹੋ ਕੇ ਬੱਚਾ ਉਹਨਾਂ ਦੇ ਹੱਥੋਂ ਨਿਕਲ ਜਾਂਦਾ ਹੈ, ਉਹਨਾਂ ਦੇ ਨੇੜੇ ਨਹੀਂ ਬੈਠਣਾ ਚਾਹੁੰਦਾ, ਘਰ ਛੋੜ ਕੇ ਚਲਾ ਜਾਂਦਾ, ਕਿਸੇ ਹੋਰ ਮਜ਼ਹਬ ਵਾਲੇ ਮੁੰਡੇ ਕੁੜੀ ਨਾਲ ਦੌੜ ਜਾਂਦਾ, ਤਾਂ ਉਹਨਾਂ ਨੂੰ ਸ਼ਕੀਜ਼ੋਫਰੇਨੀਆ ਹੋ ਜਾਂਦਾ, ਉਹਨਾਂ ਦਾ ਮੈਂਟਲ ਡਿਸਆਰਡਰ ਹੋ ਜਾਂਦਾ ਕਿ ਇਤਨੇ ਪਿਆਰ ਨਾਲ ਮੈਂ ਬੱਚਾ ਪਾਲਿਆ, ਮੈਂ ਦਿਨੇ ਰਾਤੀ ਉਹਨਾਂ ਵਾਸਤੇ ਕਰਦੀ ਰਹੀ ਅਤੇ ਮੈਨੂੰ ਛੋੜ ਕੇ ਚਲਾ ਗਿਆ। ਅਰੇ ਸੂਕਰ ਜੋਨ ਵੱਲ ਤੋਂ ਤੁਮ ਪੜੇ ਹੋਏ ਥੇ, ਸੂਕਰ ਜੋਨ ਵੱਲ ਅਵਤਰ ਹੈ, ਅਸੀਂ ਸੋਚਣਾ ਹੈ ਕਿ ਮੇਰਾ ਉਸੇ ਵੇਲੇ ਅੰਤਕਾਲ ਆ ਗਿਆ ਸੀ ਜਦੋਂ ਮੈਂ ਸਿਰਫ ਆਪਣੇ ਬੱਚਿਆਂ ਦੇ ਮੋਹ ਵਿੱਚ ਪੈ ਗਿਆ ਸੀ ਜਾਂ ਪੈ ਗਈ ਸੀ। ਕਈ ਦਾਦੀਆਂ ਨੂੰ ਮੈਂ ਦੇਖਦਾ, ਪਹਿਲਾਂ ਉਹਨਾਂ ਨੇ ਆਪਣਾ ਵਿਆਹ ਸ਼ਾਦੀ ਭੁਗਤਾਇਆ, ਫਿਰ ਆਪਣੇ ਸੁਖ ਰਾਮ ਮਾਣੇ, ਫਿਰ ਉਹਨਾਂ ਦੇ ਬੱਚੇ ਹੋ ਗਏ, ਫਿਰ ਉਹਨਾਂ ਨੂੰ ਪਾਲਿਆ, ਫਿਰ ਆਪਣੇ ਸਾਰੇ ਧੀਆਂ ਪੁੱਤਰ ਪਾਲ ਕੇ ਹੁਣ ਹਰ ਵੇਲੇ ਦੋਤਰਿਆਂ ਪੋਤਰਿਆਂ ਦੀ ਸੇਵਾ ਕਰਦੀ ਰਹਿੰਦੀ ਹੈ। ਇਹ ਮੇਰੇ ਘਰ ਅੱਜ ਕੱਲ੍ਹ ਛੁੱਟੀਆਂ ਨੇ, ਦੋਤਰੇ ਪੋਤਰੇ ਆਏ ਹੋਏ ਨੇ, ਬਸ ਉਹਨਾਂ ਨੂੰ ਖਵਾਓ, ਉਹਨਾਂ ਨੂੰ ਪਿਲਾਓ, ਉਹਨਾਂ ਨੂੰ ਸਵਾਓ, ਉਹਨਾਂ ਨੂੰ ਜਗਾਓ, ਪਰ ਸੱਚ ਦਾ ਕੰਮ ਇਗਨੋਰ ਕਰਦੀ ਰਹਿੰਦੀਆਂ ਨੇ। ਸੂਕਰ ਜੋਨ, ਹੁਣ ਵੀ ਨਹੀਂ ਸਮਝ ਆਇਆ ਕਿ ਮੈਂ ਸੂਕਰ ਜੋਨ ਵਿੱਚ ਪਈ ਹੋਈ ਹਾਂ, ਹੁਣ ਤਾਂ ਛੋੜਾਂ, ਹੁਣ ਤਾਂ ਸੱਚ ਵੱਲ ਲੱਗਾਂ। ਸੂਕਰ ਜੋਨ ਵੱਲ ਵੱਲ ਉਤਰੇ। ਅੱਗੇ ਕਹਿੰਦੇ ਨੇ ਅੰਤਕਾਲ ਜੋ ਮੰਦਰ ਸਿਮਰੈ, ਇਹ ਮੰਦਰ ਸਿਮਰੈ ਡਜ਼ ਨੋਟ ਮੀਨ ਹਿੰਦੂਓਂ ਕਾ ਜਾਂ ਕਿਸੀ ਰਿਲੀਜਨ ਕਾ ਟੈਂਪਲ। ਮੰਦਰ ਮੀਨਸ ਘਰ, ਬਿਲਡਿੰਗ, ਪ੍ਰੋਪਰਟੀ। ਜੋ ਲੋਕ ਸਿਰਫ ਆਪਣੀ ਪ੍ਰੋਪਰਟੀ, ਸਿਰਫ ਆਪਣੇ ਘਰ, ਸਿਰਫ ਆਪਣੀ ਜ਼ਮੀਨ ਜਾਇਦਾਦਾਂ ਦੇ ਚੱਕਰਾਂ ਵਿੱਚ ਪਏ ਰਹਿੰਦੇ ਨੇ, ਉਹ ਉਹਨਾਂ ਦਾ ਹਮੇਸ਼ਾ ਵਾਸਤੇ ਖਿਆਲ ਉਹਨਾਂ 'ਚ ਹੀ ਰਹਿੰਦਾ। ਦਿਨੇ ਰਾਤੀ ਕਚਹਿਰੀਆਂ ਦੇ ਕੇਸ ਲੜਦੇ ਰਹਿੰਦੇ ਨੇ, ਦਿਨੇ ਰਾਤੀ ਸਕੀਮਾਂ ਬਣਾਉਂਦੇ ਰਹਿੰਦੇ ਨੇ, ਮੈਂ ਉਹ ਮਕਾਨ ਲੈਣਾ, ਮੈਂ ਉਹ ਮਕਾਨ ਤੋੜਨਾ, ਮੈਂ ਹੁਣ ਉਹ ਮੇਰੇ ਚਾਚੇ ਦੀ ਜ਼ਮੀਨ ਹੈ, ਮੈਂ ਉਹ ਕਿਸ ਤਰ੍ਹਾਂ ਹਥਿਆਉਣੀ ਹੈ, ਮੇਰੇ ਭਰਾ ਨੂੰ ਜਾਇਦਾਦ ਨਾ ਚਲੀ ਜਾਏ। ਕਈ ਲੋਕ ਪਿਓ ਨੂੰ ਡੈਥ ਬੈੱਡ 'ਤੇ ਪਏ ਕੋਲੋਂ ਝੂਠੇ ਸਾਈਨ ਕਰਾ ਲੈਂਦੇ ਨੇ ਵਸੀਅਤ ਆਪਣੇ ਨਾਂ ਕਰਨ ਵਾਸਤੇ, ਪ੍ਰੋਪਰਟੀ ਨੂੰ ਆਪਣੇ ਵੱਸ ਕਰਨ ਵਾਸਤੇ, ਪਿਓ ਦੇ ਫਿਕਸ ਡਿਪੋਜ਼ਿਟ ਨੂੰ ਜਾਂ ਲੋਕਰ 'ਚ ਜਾਂ ਕਿਸੇ ਵੀ ਤਰੀਕੇ ਦੀ ਜਾਇਦਾਦ ਨੂੰ ਹੜੱਪਣ ਵਾਸਤੇ। ਜਦੋਂ ਐਸਾ ਕੁਛ ਵੀ ਖਿਆਲ ਆਉਂਦਾ ਨਾ ਤਾਂ ਉਹ ਅੰਤਕਾਲ ਹੋ ਗਿਆ, ਮੰਦਰ ਸਿਮਰੈ ਹੋ ਗਿਆ। ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੇ। ਹੁਣ ਮੈਂ ਦੇਖਦਾ ਕਈ ਲੜਕੀਆਂ ਕਹਿੰਦੀਆਂ ਔਰੇ ਉਸਕੇ ਬਾਪ ਕੇ ਪਾਸ ਨਾ ਬਹੁਤ ਸਾਰੀ ਪ੍ਰੋਪਰਟੀ ਹੈ, ਮੈਨੇ ਤਾਂ ਉਸੀ ਲੜਕੇ ਸੇ ਕਿਸੀ ਤਰ੍ਹਾਂ ਸ਼ਾਦੀ ਕਰਨੀ ਹੈ। ਅੰਦਰ ਕੀ ਹੈ? ਮੰਦਰ ਸਿਮਰੈ। ਕਈ ਲੜਕੇ ਕਹਿੰਦੇ ਨੇ ਕਿ ਉਸ ਕੁੜੀ ਦੇ ਪਿਓ ਕੋਲ ਬੜੀ ਸਾਰੀ ਪ੍ਰੋਪਰਟੀ ਹੈ ਔਰ ਉਹਨਾਂ ਦਾ ਪੁੱਤਰ ਕੋਈ ਨਹੀਂ ਹੈ, ਅਤੇ ਜਦੋਂ ਉਹ ਮਰਨਗੇ ਤਾਂ ਸਾਰੀ ਪ੍ਰੋਪਰਟੀ ਮੇਰੀ ਵੋਟੀ ਨੂੰ ਮਿਲੇਗੀ, ਮੈਂ ਫਲਾਣੀ ਕੁੜੀ ਦੇ ਨਾਲ ਵਿਆਹ ਕਰਨੀ ਹੈ, ਬੜੇ ਪੈਸੇ ਜ਼ਮੀਨ ਜਾਇਦਾਦ ਵਾਲੇ ਪਿਓ ਦੀ ਧੀ ਹੈ। ਮੰਦਰ ਸਿਮਰੈ। ਅਤੇ ਜਿਹੜੇ ਭਰਾ ਭਰਾ ਆਪਸ ਵਿੱਚ ਲੜਦੇ ਰਹਿੰਦੇ ਨੇ, ਭੈਣ ਭਰਾ ਆਪਸ ਵਿੱਚ ਲੜਦੇ ਰਹਿੰਦੇ ਨੇ, ਜਿਹੜੇ ਪਿਓ ਦੇ ਮਰਨ ਤੋਂ ਬਾਅਦ, ਮਾਂ ਦੇ ਮਰਨ ਤੋਂ ਬਾਅਦ ਕਚਹਿਰੀਆਂ ਦੇ ਕੇਸ ਲੜਦੇ ਰਹਿੰਦੇ ਨੇ, ਅੰਤਕਾਲ ਉਹਨਾਂ ਦਾ ਹੋ ਗਿਆ। ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਪ੍ਰੇਤ ਜੋਨ ਵੱਲ ਵੱਲ ਉਤਰੈ। ਪ੍ਰੇਤ, ਅਸੀਂ ਭੂਤ ਪ੍ਰੇਤ ਸਮਝ ਚੁੱਕੇ ਹਾਂ ਕੌਣ ਹੁੰਦੇ ਨੇ। ਤਾਂ ਆਮ ਤੌਰ 'ਤੇ ਕਿਹਾ ਜਾਂਦਾ ਹੈ ਜਬ ਮਨੁੱਖ ਮਰਤਾ ਹੈ, ਮਰਨੇ ਕੇ ਬਾਅਦ ਉਸਕੀ ਆਤਮਾ ਉੱਪਰ ਭਟਕਤੀ ਰਹਿਤੀ ਹੈ, ਵੋ ਆਪਣੇ ਘਰ ਕੀ ਚੀਜ਼ੋਂ ਕੇ ਉੱਪਰ ਕਾਬਜ਼ ਹੋਣਾ ਚਾਹਤੀ ਹੈ, ਪੋਜੈਸਿਵ ਹੋਣਾ ਚਾਹਤੀ ਹੈ, ਕਿਉਂਕਿ ਉਸਕਾ ਉਨਕੇ ਸਾਥ ਓਬਸੈਸ਼ਨ ਹੋਤਾ ਹੈ, ਕਿਉਂਕਿ ਉਸਕਾ ਉਨਕੇ ਸਾਥ ਲਗਾਵ ਹੋਤਾ ਹੈ। ਚਮੜੇ ਰਹਿਣਾ, ਸਾਡੀ ਵੀ ਤਾਂ ਇਹ ਆਦਤ ਹੈ। ਜਦੋਂ ਅਸੀਂ ਜ਼ਮੀਨ ਜਾਇਦਾਦ ਪੈਸੇ ਔਰ ਇਹਨਾਂ ਸਾਰੀਆਂ ਚੀਜ਼ਾਂ ਦੇ ਚੱਕਰਾਂ ਵਿੱਚ ਚੰਬੜੇ ਰਹਿੰਦੇ ਹਾਂ, ਉੱਥੇ ਪ੍ਰੇਤ ਜੋਨ ਤਾਂ ਹੋ ਗਈ, ਹਮ ਚਿਪਟੇ ਹੋਏ ਹਾਂ ਭੂਤ ਪ੍ਰੇਤ ਬੇਤਾਲ ਕੀ ਤਰ੍ਹਾਂ। ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਪ੍ਰੇਤ ਜੋਨ ਵੱਲ ਵੱਲ ਉਤਰੈ, ਸਾਡੀ ਪ੍ਰੇਤ ਜੋਨ ਹੋ ਗਈ। ਪ੍ਰੇਤ ਜੋਨ ਵਿੱਚ ਕੀ ਹੁੰਦਾ? ਪ੍ਰੇਤ ਜੋਨ ਵਿੱਚ ਬੰਦਾ ਪੋਜੈਸਿਵ ਹੁੰਦਾ, ਪ੍ਰੇਤ ਜੋਨ ਵਿੱਚ ਬੰਦਾ ਪ੍ਰੋਪਰਟੀਆਂ ਦੇ ਝਗੜਿਆਂ ਦੀ ਗੇਮਾਂ 'ਚ ਪਿਆ ਰਹਿੰਦਾ। ਪ੍ਰੇਤ ਜੋਨ ਵਿੱਚ ਮੁੰਡੇ ਕੁੜੀ ਦਾ ਹਮੇਸ਼ਾ ਇਹ ਖਿਆਲ ਰਹਿੰਦਾ ਕਿ ਅਸੀਂ ਮੈਰਿਜ ਕਿੱਥੇ ਕਰਾਈਏ, ਪ੍ਰੋਪਰਟੀ ਵਾਲੇ। ਅੱਜ ਕੱਲ੍ਹ ਵੀ ਮੈਂ ਦੇਖਦਾ ਕਿਸੇ ਮਾਂ ਪਿਓ ਨੂੰ ਪੁੱਛੀਏ ਨਾ ਕਿ ਤੁਹਾਨੂੰ ਆਪਣੀ ਬੇਟੀ ਵਾਸਤੇ ਕੋਈ ਆਈਡੀਅਲ ਮਨੁੱਖ ਚਾਹੀਦਾ ਜਾਂ ਕੋਈ ਜਿਤਨਾ ਮਰਜ਼ੀ ਅਮੀਰ ਜ਼ਿਆਦਾ ਹੋਵੇ ਪਰ ਜੇ ਉਹ ਆਈਡੀਅਲ ਨਹੀਂ ਤਾਂ ਉਹਦੇ ਨਾਲ ਵਿਆਹ ਨਾ ਕਰਾ ਕੇ ਤੁਹਾਨੂੰ ਝੁੱਗੀ ਝੋਪੜੀ ਵਾਲਾ ਮੁੰਡਾ ਚਾਹੀਦਾ? ਉਹ ਕਹਿੰਦੇ ਨਹੀਂ ਜੀ, ਨਹੀਂ, ਕਮ ਅਜ਼ ਕਮ ਮਕਾਨ 'ਤੇ ਹੋਵੇ ਨਾ ਜੀ, ਕਮ ਅਜ਼ ਕਮ ਕੋਈ ਲਗਜ਼ਰੀ ਔਰ ਬਿਜ਼ਨਸ ਜਾਂ ਉਹਦੀ ਦੁਕਾਨ 'ਤੇ ਹੋਵੇ ਨਾ, ਕੁਛ ਤਾਂ ਕਮਾਉਂਦਾ ਹੋਵੇ ਨਾ। ਦੈਟ ਮੀਨਸ ਦੇ ਵਾਂਟ ਪ੍ਰੇਤ, ਬਿਕੋਜ਼ ਦੇ ਆਰ ਪ੍ਰੇਤ, ਦੇ ਵਾਂਟ ਟੂ ਸ਼ੇਕ ਹੈਂਡ ਵਿਦ ਪ੍ਰੇਤ, ਦੇ ਡੋਂਟ ਵਾਂਟ ਟੂ ਸ਼ੇਕ ਹੈਂਡ ਵਿਦ ਮਾਨਸ ਜੂਨ, ਮਾਨਸ ਜਨਮ ਵਾਲੇ ਨਾਲ ਨਹੀਂ ਵਿਆਹ ਕਰਾਉਣਾ ਚਾਹੁੰਦੇ ਆਪਣੇ ਬੱਚੇ ਦਾ। ਪ੍ਰੇਤ ਜੋਨ ਵੱਲ ਵੱਲ ਔਤਰ ਹੈ, ਪ੍ਰੇਤ ਜੋਨ ਤਾਂ ਹੋ ਗਈ ਨਾ। ਇਸ ਸ਼ਬਦ ਦੀ ਵਿਚਾਰ ਜਦੋਂ ਅਸੀਂ ਇਸ ਢੰਗ ਨਾਲ ਕਰਦੇ ਹਾਂ ਤਾਂ ਆਖਰੀ ਪੰਕਤੀ ਬਾਰੇ ਸਾਰੀ ਸਮਝ ਪੈ ਜਾਂਦੀ ਹੈ। ਹੁਣ ਆਖਰੀ ਪੰਕਤੀ 'ਚ ਆਉਂਦਾ ਅੰਤਕਾਲ ਨਾਰਾਇਣ ਸਿਮਰੈ, ਮੀਨਸ ਜਦੋਂ ਵੀ ਕਦੇ ਤੈਨੂੰ ਮਾੜੀ ਸੋਚ ਆਏ ਔਰ ਜੇਕਰ ਤੂੰ ਰੱਬ ਨੂੰ ਯਾਦ ਕਰ ਲਵੇਂ ਔਰ ਜੇਕਰ ਤੂੰ ਸੱਚ ਦੇ ਨਾਲ ਜੁੜ ਜਾਏ ਔਰ ਜੇਕਰ ਸੱਚੇ ਗੁਰੂ ਦਾ ਤੈਨੂੰ ਖਿਆਲ ਮਨ 'ਚ ਆ ਜਾਏ, ਜੇਕਰ ਸੱਚ ਦੀ ਵਿਚਾਰ ਤੇਰੇ ਖਿਆਲ 'ਚ ਆ ਜਾਏ। ਜਿਵੇਂ ਮੰਨ ਲਿਆ ਮੈਂ ਕਿਸੇ ਨੂੰ ਕ੍ਰੋਧ ਦੇ ਨਾਲ ਕੌੜੇ ਬੋਲ ਬੋਲਣਾ ਚਾਹੁੰਦਾ ਤਾਂ ਮੈਨੂੰ ਧਿਆਨ ਆ ਜਾਏ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕਾ ਬੋਲਣੇ ਸੇ ਤਨ ਮਨ ਫਿੱਕਾ ਹੋ ਜਾਂਦਾ ਤਾਂ ਮੈਂ ਉਸੇ ਵੇਲੇ ਸੰਭਲ ਜਾਵਾਂ। ਅੰਤਕਾਲ ਨਾਰਾਇਣ ਸਿਮਰਿਆ ਹੋ ਗਿਆ। ਜੇਕਰ ਮੈਂ ਕਿਸੇ ਇਸਤਰੀ ਨੂੰ ਮਾੜੀ ਨਜ਼ਰ ਨਾਲ ਵੇਖ ਰਿਹਾ ਤਾਂ ਮੈਨੂੰ ਧਿਆਨ ਆ ਜਾਏ ਪਰ ਬੇਟੀ ਕੋ ਬੇਟੀ ਜਾਨ ਹੈ, ਪਰ ਇਸਤਰੀ ਕੋ ਮਾਤ ਪਖਾਨ ਹੈ। ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣਾ। ਜਦੋਂ ਇਹ ਖਿਆਲ ਆਇਆ ਅੰਤਕਾਲ ਨਾਰਾਇਣ ਸਿਮਰਿਆ ਹੋ ਗਿਆ ਨਾ, ਮੈਂ ਮਰਨੇ ਲਗਾ ਥਾ, ਨਹੀਂ ਮਰਾ, ਆਤਮਕ ਤੌਰ 'ਤੇ ਖੜਾ ਹੋ ਗਿਆ, ਆਪਣੇ ਆਪ ਕੋ ਮਰਨੇ ਨਹੀਂ ਦਿਆ। ਹੁਣ ਗੁਰੂ ਸਾਹਿਬ ਇਸੀ ਬਾਰੇ ਕਹਿੰਦੇ ਨੇ, ਕਹੋ ਨਾਨਕ ਪ੍ਰਭ ਤੁਮਰੇ ਵਿਛੜਤ। ਨਾਨਕ ਜੀ ਕਹਿੰਦੇ ਨੇ, ਸੱਚ ਤੋਂ ਜੇਕਰ ਵਿਛੜ ਜਾਓ, ਕਹੋ ਨਾਨਕ ਪ੍ਰਭ ਤੁਮਰੇ ਵਿਛੜਤ, ਜਗਤ ਜੀਵਨ ਕੈਸੇ ਪਾਵੇ। ਜਗਤ ਜੀਵਨ ਮੀਨਸ ਆਈਡੀਅਲ ਮਨੁੱਖ ਵਾਲਾ ਜੀਵਨ ਪ੍ਰਾਪਤ ਕਿਵੇਂ ਹੋ ਸਕਦਾ ਹੈ? ਜੇ ਸੱਚ ਨਾਲ ਨਹੀਂ ਨਾ ਜੁੜੇ, ਜਗਤ ਜੀਵਨ ਪ੍ਰਾਪਤ ਨਹੀਂ ਹੋ ਸਕਦਾ। ਕਹੋ ਨਾਨਕ ਪ੍ਰਭ ਤੁਮਰੇ ਵਿਛੜਤ, ਜਗਤ ਜੀਵਨ ਕੈਸੇ ਪਾਵੇ। ਹੁਣ ਕਹਿੰਦੇ ਹਨ, ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ। ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ, ਤਿਤ ਵੇਲੇ ਮਰ ਜਾਏ ਜੀਉ ਮੇਰਾ। ਉਸ ਵੇਲੇ ਮੈਂ ਮਰ ਜਾਂਦਾ ਅਤੇ ਮੈਂ ਮਰਾਂਗਾ ਨਹੀਂ ਜੇਕਰ ਮੈਂ ਸੱਚ ਨਾਲ ਜੁੜ ਜਾਂ। ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ, ਤਿਤ ਵੇਲਾ ਮਰ ਜਾਏ ਜੀਉ ਮੇਰਾ। ਕੀ ਹੋਇਆ ਭਾਵ? ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ, ਤਿਤ ਵੇਲੇ ਮਰ ਜਾਏ ਜੀਉ ਮੇਰਾ। ਅਤੇ ਮੈਨੂੰ ਸੱਚ ਨਾ ਵਿਸਰੇ ਤਾਂ ਮੈਂ ਮਰਾਂਗਾ ਨਹੀਂ, ਮੈਂ ਸੱਚ ਨਾਲ ਜੁੜਿਆ ਰਹਾਂਗਾ। ਕਿਸੇ ਨੂੰ ਕਹਿੰਦੇ ਨੇ ਅੰਤਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰਾਂ। ਮੀਨਸ ਇਫ ਆਲਵੇਜ਼ ਯੂ ਆਰ ਵਨ ਵਿਦ ਗੋਡ, ਮੀਨਸ ਇਫ ਯੂ ਆਰ ਆਲਵੇਜ਼ ਲਿਵਿੰਗ ਆਈਡੀਅਲ ਲਾਈਫ, ਉਹਨੀ ਮੰਦੇ ਪੈਰ ਨਾ ਰੱਖਿਓ ਕਰ ਸੁਕਰੀ ਧਰਮ ਕਮਾਇਆ, ਉਹਨੀ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜ੍ਹਾ ਖਾਇਆ। ਇਹ ਵਾਲਾ ਜੀਵਨ ਅੰਤਕਾਲ ਨਾਰਾਇਣ ਸਿਮਰ। ਹਰ ਵੇਲੇ ਸਾਡੇ ਕੋਲੋਂ ਕੰਮ ਚੰਗੇ ਹੀ ਹੁੰਦੇ ਨੇ। ਪਹਿਲਾਂ ਆਦਤ ਪਾਈ ਸੀ ਕਿ ਜਦੋਂ ਮੰਦਾ ਕੰਮ ਹੋ ਰਿਹਾ ਤਾਂ ਗੁਰੂ ਦੀ ਗੱਲ ਸੁਣ ਕੇ ਮੰਦੇ ਤੋਂ ਮਨ ਹਟਾ ਲਿਆ, ਆਸਤਾ ਆਸਤਾ ਅੰਤਕਾਲ ਹੋਣ ਹੀ ਨਹੀਂ ਦਿੰਦੇ। ਬੋਰਮ ਕਾਏ ਆਵਾਂਗੇ, ਆਵਣ ਜਾਣਾ ਹੁਕਮ ਤੇ ਸਿੱਖਾ ਹੁਕਮ ਬੂਝ ਸਮਾਵਾਂਗੇ। ਹੁਣ ਤਾਂ ਸੱਚ ਸਮਝ ਆ ਗਿਆ, ਕੋਠਰਾ ਮੈਂ ਕੋਠਰੀ ਪਰਮ ਕੋਠੀ ਵਿਚਾਰ ਸਮਝ ਆ ਗਈ। ਮੈਨੂੰ ਇੱਥੇ ਗੱਲ ਸਮਝ ਆ ਗਈ ਕਿ ਮੈਂ ਇਹਨਾਂ ਵਿਕਾਰਾਂ ਦੇ ਵਿਚਕਾਰ ਖੱਚਤ ਹੋ ਕੇ ਮਰਨਾ ਨਹੀਂ ਹੈ। ਸਰੀਰਕ ਮੌਤ ਦੀ ਗੱਲ ਨਹੀਂ ਚੱਲ ਰਹੀ, ਆਤਮਕ ਤੌਰ 'ਤੇ ਮਰਨਾ ਨਹੀਂ ਹੈ। ਅੰਤਕਾਲ ਨਾਰਾਇਣ ਸਿਮਰੈ। ਜਦੋਂ ਕਦੇ ਵੀ ਤੈਨੂੰ ਭੈੜੀ ਸੋਚ ਆਈ ਹੈ, ਸੱਚ ਨੂੰ ਯਾਦ ਰੱਖ। ਐਸੀ ਚਿੰਤਾ ਮੈਂ ਜੇ ਮਰੈ, ਇਫ ਆਲਵੇਜ਼ ਯੂ ਕੀਪ ਔਨ ਥਿੰਕਿੰਗ ਦਾ ਟਰੁੱਥ, ਇਫ ਆਲਵੇਜ਼ ਯੂ ਕੀਪ ਔਨ ਸਟੇਇੰਗ ਵਿਦ ਦਾ ਟਰੁੱਥ, ਇਫ ਆਲਵੇਜ਼ ਯੂ ਆਰ ਵਨ ਵਿਦ ਦਾ ਟਰੁੱਥ, ਮੀਨਸ ਯੂ ਆਰ ਬੀਇੰਗ ਆਫ ਟਰੁੱਥ, ਯੂ ਆਰ ਲਿਵਿੰਗ ਟਰੁੱਥ, ਯੂ ਆਰ ਬਰੀਦਿੰਗ ਟਰੁੱਥ, ਯੂ ਆਰ ਈਟਿੰਗ ਟਰੁੱਥ, ਯੂ ਆਰ ਡਰੀਮਿੰਗ ਟਰੁੱਥ। ਸੱਚ 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 ਸੱਚਾ ਜੀਵਨ ਇਹ ਹੋ ਗਿਆ। ਅਵਗੁਣ ਛੋਟ ਗੁਣਾ ਕੋ ਤਾਵੋ, ਇਹ ਹੋ ਗਿਆ ਜਿਹਾ ਸੇਵੇਂ ਅਤੇ ਆ ਹੋਏ। ਜੈਸੇ ਰੱਬ ਨੂੰ ਗੁਣਾਂ ਵਾਲੇ ਰੱਬ ਨੂੰ ਯਾਦ ਕਰਦਾ, ਵੈਸੇ ਗੁਣ ਤੇਰੇ ਵਿੱਚ ਆ ਗਏ। ਹੁਣ ਗੁਰੂ ਸਾਹਿਬ ਕਹਿੰਦੇ ਨੇ ਤ੍ਰਿਲੋਚਨ ਜੀ ਦੀ ਰਚਨਾ ਤੋਂ, ਅੰਤਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੈ। ਅਤੇ ਜਿਹੜਾ ਮਨੁੱਖ ਇੰਝ ਸਾਰੀ ਉਮਰ ਜੀਂਦਾ ਰਹੇ, ਭਾਈ ਗੁਰਦਾਸ ਜੀ ਕਹਿੰਦੇ ਨੇ ਨਾ, ਜੇ ਤੂੰ ਅਖੀਰ ਵੇਲੇ ਇੰਝ ਕਰੇਗਾ ਤਾਂ ਜੀ ਨਹੀਂ ਪਾਏਗਾ। ਇਹਦਾ ਮਤਲਬ ਉਹ ਅਜਾਮਲ ਦੀ ਕਹਾਣੀ ਤਾਂ ਝੂਠ ਹੈ, ਸੱਚੀ ਹੈ ਜਾਂ ਝੂਠੀ ਹੈ ਅਸੀਂ ਨਹੀਂ ਜਾਣਦੇ, ਲੇਕਿਨ ਐਪਲੀਕੇਬਲ ਨਹੀਂ ਹੈ ਸਾਡੇ ਜੀਵਨ ਨੂੰ ਉੱਚੀਆਂ ਕਰਨ ਵਾਸਤੇ। ਕਿਉਂਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁੱਗ ਹੋ ਜਾਂਦਾ ਸਾਡੇ ਜੀਵਨ ਮੇ ਤੋਂ। ਤਾਂ ਹੀ ਗੁਰੂ ਸਾਹਿਬ ਕਹਿੰਦੇ ਨੇ, ਮੋਕੋ ਤੂੰ ਨਾ ਵਿਸਾਰੇ ਰਾਮਈਆ। ਤਾਂ ਹੁਣ ਕਹਿੰਦੇ ਨੇ, ਬਦਤ ਤ੍ਰਿਲੋਚਨ ਤੇ ਨਾਰ ਮੁਕਤਾ। ਭਗਤ ਤ੍ਰਿਲੋਚਨ ਜੀ ਕਹਿੰਦੇ ਨੇ, ਮੈਂ ਇਹ ਕਹਿਣਾ ਚਾਹੁੰਦਾ, ਬਿਆਨ ਕਰਦੇ ਨੇ ਕਿ ਉਹ ਮਨੁੱਖ ਮੁਕਤ ਹੈ ਜਿਉਂਦੇ ਜੀ ਹੀ। ਵਨ ਹੈਜ਼ ਅਚੀਵਡ ਸਾਲਵੇਸ਼ਨ ਬਿਕੋਜ਼ ਵਨ ਇਜ਼ ਆਲਰੇਡੀ ਵਨ ਵਿਦ ਗੋਡ। ਵਨ ਇਜ਼ ਸੂਰਜ ਕਿਰਨ ਮਿਲੀ ਜਲ ਕਾ ਜਲ ਹੋਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਇੱਕ ਨਾਲ ਜੋ ਜੁੜ ਗਿਆ ਫਿਰ ਕੀ ਹੋਇਆ? ਫਿਰ ਤਿਆ ਹੋ ਗਿਆ, ਸੁਨੈ ਸੁਨ ਮਿਲਿਆ ਸਮਦਰਸ਼ੀ, ਏਕ ਰੂਪ ਹੋਏ ਜਾਵਾਂਗੇ। ਦੁਆਤੇ ਏਕ ਰੂਪ ਹੋਏ ਗਏ, ਹੋ ਏਕ ਰੂਪ ਹੋਏ ਜਾਵਾਂਗੇ, ਸੱਚ ਨਾਲ ਜੁੜ ਗਏ, ਵਿਵੇਕ ਬੁੱਧੀ ਮਿਲ ਗਈ ਕਿ ਹਮੇਸ਼ਾ ਸੱਚ ਨਾਲ ਰਹਿਣਾ। ਬਦਤ ਲੋਚਨ ਤੇ ਨਾਲ ਮੁਕਤਾ, ਉਹ ਇਨਸਾਨ ਮੁਕਤ ਹੋ ਗਿਆ ਮਰਨੇ ਕੇ ਬਾਅਦ ਨਹੀਂ। ਇਹੀ ਸਾਰੇ ਸ਼ਬਦ ਦੀ ਵਿਚਾਰ ਦੀ ਡੂੰਘਾਈ ਹੈ, ਇਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਡਾਕਟਰਿਨ ਦੀ ਵਡਿਆਈ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਡਾਕਟਰਿਨ ਸਾਰੀ ਦੁਨੀਆ ਨੂੰ ਇਹ ਸਿਖਾਉਂਦੀ ਹੈ ਅੱਜ ਜੀਂਦੇ ਜੀ ਮੁਕਤ ਕਿਵੇਂ ਹੋ ਸਕਦੇ ਹੋ, ਮਰਨ ਤੋਂ ਬਾਅਦ ਪਤਾ ਨਹੀਂ ਮੁਕਤੀ ਮਿਲਦੀ ਹੈ ਕਿ ਨਹੀਂ ਮਿਲਦੀ। ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣਾ ਕੋਇਲਾ, ਕੋਈ ਨਹੀਂ ਜਾਣਤਾ ਮਰਨੇ ਕੇ ਬਾਅਦ ਮੁਕਤੀ ਮਿਲੇਗੀ ਕਿ ਨਹੀਂ ਮਿਲੇਗੀ। ਇਸ ਲਈ ਜਿਤਨੇ ਕਰਮ ਕਾਂਡ ਕਰਤੇ ਹੈ, ਜਿਤਨੇ ਰਿਚੁਅਲਸ ਕਰਤੇ ਹੈ ਮਰਨੇ ਕੇ ਬਾਅਦ ਵਿਛੜੇ ਹੋਏ ਪ੍ਰਾਣੀ ਕੇ ਬਾਰੇ ਮੇਂ, ਸਾਰੇ ਪਤਾ ਨਹੀਂ ਉਹਨੂੰ ਮੁਕਤੀ ਦਿਵਾਉਂਦੇ ਨੇ ਕਿ ਨਹੀਂ। ਅਤੇ ਅਸੀਂ ਮਰਨ ਤੋਂ ਬਾਅਦ ਜੋ ਕੁਛ ਕੰਮ ਸੋਚਦੇ ਹਾਂ ਵੀ ਇਹ ਮੈਂ ਕਰ ਜਾ, ਇਹ ਕਰ ਜਾ, ਉਹ ਕਰ ਜਾ, ਇਹਦੇ ਨਾਲ ਮੈਨੂੰ ਮੁਕਤੀ ਮਿਲ ਜਾਏਗੀ, ਦਾਨ ਪੁੰਨ ਕਰ ਜਾਵਾਂ, ਨਹੀਂ, ਅਸੀਂ ਮਰ ਜਾਂਦੇ ਹਾਂ ਪਲ ਪਲ, ਪਰ ਮੁਕਤੀ ਸਾਨੂੰ ਮਰਨ ਤੋਂ ਬਾਅਦ ਵੀ ਨਹੀਂ ਮਿਲਦੀ ਸਰੀਰਕ। ਪਰ ਜੀਂਦੇ ਜੀ ਹੀ ਅੱਜ ਹੀ ਜੇ ਅਸੀਂ ਅਚੀਵ ਕਰ ਲੈਂਦੇ ਹਾਂ ਤਾਂ ਤ੍ਰਿਲੋਚਨ ਜੀ ਕਹਿੰਦੇ ਨੇ ਬਦ ਤ੍ਰਿਲੋਚਨ ਤੇ ਨਰ ਮੁਕਤਾ ਪਿਤੰਬਰ ਵਾਕੈ ਹਿਰਦੈ ਵਸੈ। ਪਿਤੰਬਰ ਕੀ ਹੈ? ਗੋਡ, ਭਗਵਾਨ ਜੀ, ਰੱਬ ਜੀ, ਵਾਹਿਗੁਰੂ ਜੀ, ਅੱਲਾ ਜੀ, ਖੁਦਾ ਜੀ, ਉਹਦੇ ਹਿਰਦੇ ਵਿੱਚ ਵਸਦੇ ਨੇ। ਬਿਕੋਜ਼ ਹੀ ਐਜ਼ ਗੋਡ ਹੀਅਰ, ਹੀ ਇਜ਼ ਲਿਵਿੰਗ ਗੋਡ, ਹੀ ਇਜ਼ ਵਰਕਿੰਗ ਐਜ਼ ਏ ਗੋਡ, ਉਸਕੇ ਅੰਦਰ ਸੇ ਭਗਵਾਨ ਜੀ ਜੈਸਾ ਹੁਕਮ ਕਰ ਰਿਹਾ ਵੋ ਵੈਸਾ ਅੱਛਾ ਜੀਵਨ ਜੀ ਰਿਹਾ ਹੈ, ਮੁਕਤ ਹੈ। ਇਸ ਕਰਕੇ ਰਾਹੋ ਦੀ ਪੰਕਤੀ ਨੂੰ ਇਸ ਪੰਕਤੀ ਨਾਲ ਹੁਣ ਮਿਲਾਈਏ, ਅਰੇ ਭਾਈ ਗੋਬਿੰਦ ਨਾਮ ਮਤ ਬਿਸਰੇ। ਅਗਰ ਸਾਰੀ ਉਮਰ ਤੁਮਕੋ ਗੋਬਿੰਦ ਕਾ ਨਾਮ ਨਹੀਂ ਬਿਸਰੇਗਾ, ਅਗਰ ਸਾਰੀ ਉਮਰ ਤੁਮ ਸੱਚ ਸੇ ਜੁੜੇ ਰਹੋਗੇ, ਤੋ ਸਾਰੀ ਉਮਰ ਹੀ ਅਗਰ ਤੁਮ ਸੱਚ ਸੇ ਜੁੜੇ ਰਹੋਗੇ ਤੋ ਸਰੀਰਕ ਮੌਤ ਵੀ ਅਗਰ ਆਈ ਤੋ ਉਸ ਟਾਈਮ ਵੀ ਨਾਰਾਇਣ ਸਿਮਰੈ ਰਹੇਗਾ। ਆਤਮਕ ਮੌਤ ਵੀ ਕਦੀ ਨਹੀਂ ਆਏਗੀ, ਲੇਕਿਨ ਸਰੀਰਕ ਮੌਤ ਵੀ ਅਗਰ ਆਈ ਤੋ ਤੁਮ ਉਸ ਦੁਕਾਨਦਾਰ ਕੀ ਤਰ੍ਹਾਂ ਇਹ ਨਹੀਂ ਪੁੱਛੋਗੇ ਕਿ ਦੁਕਾਨ ਪੇ ਕੌਣ ਗਿਆ, ਉਸ ਟਾਈਮ ਤੁਮ ਸੱਚ ਸੇ ਜੁੜੇ ਹੋਗੇ ਤਾਂ ਕੀ ਹੋਏਗਾ, ਤੇ ਨਰ ਮੁਕਤਾ ਪਿਤੰਬਰ ਵਾਂ ਕਹਿਦਾ ਵਸੈ, ਸੱਚ ਨਾਲ ਜੁੜੇ ਰਹਾਂਗੇ। ਇਹੀ ਇਸ ਸ਼ਬਦ ਨਾਲ ਸਮਝਾਉਣ ਦੀ ਯਤਨ ਕੀਤਾ। ਇਹਦਾ ਮਤਲਬ ਹੋ ਗਿਆ ਕਿ ਇਸ ਸ਼ਬਦ 'ਚੋਂ ਅਸੀਂ ਇਹ ਸਮਝੇ ਹਾਂ ਅੰਤਕਾਲ ਕੀ ਹੁੰਦਾ, ਇਸ ਸ਼ਬਦ 'ਚੋਂ ਸਮਝੇ ਹਾਂ ਜੰਮ ਕੀ ਹੁੰਦਾ, ਇਸ ਸ਼ਬਦ 'ਚੋਂ ਸਮਝੇ ਹਾਂ ਲਕਸ਼ਮੀ ਕੀ ਹੁੰਦਾ, ਇਸ ਸ਼ਬਦ 'ਚੋਂ ਸਮਝੇ ਹਾਂ ਕਿ ਸਰਪ ਕੀ ਹੁੰਦਾ, ਸਰਪ ਜੋਨ ਕੀ ਹੁੰਦੀ ਹੈ, ਇਸ ਸ਼ਬਦ 'ਚੋਂ ਸਮਝੇ ਹਾਂ ਕਿ ਇਸਤਰੀ ਕੀ ਹੁੰਦਾ, ਔਰ ਇਸ ਸ਼ਬਦ 'ਚੋਂ ਸਮਝਿਆ ਕਿ ਬੇਸਵਾ ਜੋਨ ਕੀ ਹੁੰਦਾ, ਇਸ ਸ਼ਬਦ 'ਚੋਂ ਸਮਝੇ ਹਾਂ ਕਿ ਬੱਚਿਆਂ ਦਾ ਮੋਹ ਲੜਕੇ ਸਿਮਰੈ ਕੀ ਹੁੰਦਾ, ਅਤੇ ਉਹਦੇ ਨਾਲ ਸੂਕਰ ਜੋਨ ਸੂਅਰ ਦੀ ਜੂਨ ਕਿਵੇਂ ਪੈ ਜਾਂਦੇ ਹਾਂ, ਇਸ ਸ਼ਬਦ 'ਚੋਂ ਸਮਝਦੇ ਹਾਂ ਕਿ ਆਪਣੀ ਮਕਾਨ ਜਾਇਦਾਦ ਜੁਲਰੀ ਪੈਸਾ ਇਹਨਾਂ ਚੀਜ਼ਾਂ ਨਾਲ ਜੁੜੇ ਰਹਿੰਦੇ ਹਾਂ ਤਾਂ ਪ੍ਰੇਤ ਜੋਨ ਕੀ ਹੁੰਦਾ। ਤਾਂ ਇਸ ਸ਼ਬਦ 'ਚੋਂ ਅਸੀਂ ਸਮਝ ਗਏ ਹਾਂ ਕਿ ਜੇ ਅੰਤਕਾਲ ਜੇ ਜੀਂਦੇ ਜੀ ਸਾਰੀ ਉਮਰ ਗੋਬਿੰਦ ਨਾਮ ਮਤ ਬੀਸਰੇ ਵਾਲਾ ਜੀਵਨ ਬੀਤਿਆ, ਮਤ ਬੀਸਰੇ ਮੀਨਸ ਭੂਲ ਨਾ ਜਾਏ ਕਹੀਂ, ਤਾਂ ਕੀ ਹੋਏਗਾ, ਨਾਰਾਇਣ ਸਿਮਰੈ ਤੇ ਨਰ ਮੁਕਤਾ। ਇਹੀ ਤਾਂ ਇਸ ਸ਼ਬਦ ਨਾਲ ਸਮਝਾਇਆ। ਆਓ ਇਸ ਸ਼ਬਦ ਨੂੰ ਹੁਣ ਅਸੀਂ ਦੁਬਾਰਾ ਤੋਂ ਗਾਇਨ ਕਰਦੇ ਹਾਂ ਤਾਂ ਕਿ ਗਾਉਂਦਿਆਂ ਗਾਉਂਦਿਆਂ ਸਾਨੂੰ ਸਮਝ ਆ ਸਕੇ ਕਿ ਬਾਰ ਬਾਰ ਰਾਹੋ 'ਤੇ ਅਸੀਂ ਸਟ੍ਰੈਸ ਕਰ ਰਹੇ ਹਾਂ। ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ।
ਹਰੀ ਬਾਈ ਗੋਬਿੰਦ ਨਾਮ ਮਤ ਬੀਸਰੈ, ਮਤ ਬੀਸਰੈ ਹਰੀ ਹਰੀ ਬਾਈ ਗੋਬਿੰਦ ਨਾਮ ਮਤ ਬੀਸਰੈ, ਹਰੀ ਬਾਈ ਗੋਬਿੰਦ ਨਾਮ ਮਤ ਬੀਸਰੈ, ਗੋਬਿੰਦ ਨਾਮ। बात बीसरे। अंतकाल जो लक्ष्मी सिमरे ऐसी चिंता में जे मरे, अंतकाल जो लक्ष्मी सिमरे ऐसी चिंता में जे मरे, सर्प जोन वल वल करे, सर्प जोन वल वल
मत बीसरे।
काल जो मंदर सिमरे, ऐसी चिंता
मत बिसरे।